ਕੰਜ਼ਰਵੇਟਿਵ ਪਾਰਟੀ ਦੀ ਕਦੇ ਵੀ ਉੱਥੇ ਕੀ ਆਉਂਦਾ ਗੱਲ 5 ਤੋਂ 15 ਸੀਟਾਂ ਤੋਂ, ਇਸ ਵਾਰ ਮੈਂ 10 ਤੋਂ 15 ਸੀਟਾਂ ਦੇ ਰਿਹਾ ਕੰਜ਼ਰਵੇਟਿਵ ਪਾਰਟੀ ਨੂੰ ਉੱਥੇ ਕਿਊਬੈਕ ਦੇ ਵਿਚ। ਇਹ ਕਦੇ ਵੀ ਏਦਾਂ ਨਹੀਂ ਹੁੰਦਾ ਕਿ 20 ਜਾਂ 25 ਸੀਟਾਂ ਵੱਲ ਵਧਣ, ਮੇਨ ਲੜਾਈ ਉੱਥੇ ਲਿਬਰਲ ਬਲਾਕ ਦੀ ਹੀ ਰਹਿਣੀ ਹੈ। ਔਰ ਅਲਬਰਟਾ ਦੇ ਵਿਚ ਕੰਜ਼ਰਵੇਟਿਵ ਦੇ ਆਰ ਗੋਇੰਗ ਟੂ ਡੂ ਵੈਲ ਐਜ ਆਲਵੇਜ। 37 ਦੇ ਵਿਚੋਂ 37 ਸੀਟਾਂ ਨੇ, ਮੈਂ ਹਮੇਸ਼ਾ ਹੀ ਕਹਿੰਦਾ 25 ਤੋਂ 30 ਸੀਟਾਂ ਦੇ ਬੜੇ ਆਰਾਮ ਨਾਲ ਕੰਫਰਟੇਬਲੀ ਲੈ ਜਾਣਗੇ 25 ਤੋਂ 30। ਹੋ ਸਕਦਾ 30 ਤੋਂ ਇਨਕਰੀਜ਼ ਕਰਨ। ਅਲਬਰਟਾ ਚ ਕੋਸ਼ਿਸ਼ ਕਰ ਰਹੇ ਨੇ ਮਾਰਕ ਕਾਰਨੀ ਸਾਹਿਬ ਕੇ ਲਿਬਰਲ ਸੀਟਾਂ ਵਧਾਈਏ। ਸੋ ਲਿਬਰਲ ਦਾ ਜਿਹੜਾ ਗ੍ਰਾਫ ਹੈ ਸਾਡੇ ਮੁਤਾਬਿਕ ਕਿਤੇ 5 ਤੋਂ 10 ਸੀਟਾਂ ਦੇ ਵਿਚ ਹੈਗਾ। ਸੋ ਹੋ ਸਕਦਾ ਕਿ ਜੇ ਕੰਜ਼ਰਵੇਟਿਵ ਨੇ ਜ਼ਿਆਦਾ ਹੀ ਵਧੀਆ ਪ੍ਰਦਰਸ਼ਨ ਕਰ ਦਿੱਤਾ ਤੇ 5 ਤੋਂ ਵੀ ਥੱਲੇ ਰਹਿ ਜਾਏ, 2-3 ਰਹਿ ਜਾਣ ਸੀਟਾਂ। ਔਰ ਜੇ ਮੈਂ 5 ਤੋਂ 10 ਦੇ ਰਿਹਾ, ਹੋ ਸਕਦਾ ਕਿ ਕੰਜ਼ਰਵੇਟਿਵ ਜਿਹੜਾ ਮੇਰਾ ਅਪਰ ਐਂਡ ਹੈ 8-10 ਉਧਰ, ਸੋਰੀ ਲਿਬਰਲ 8-10 ਵੱਲ ਵੀ ਸ਼ਾਇਦ ਚਲੇ ਜਾਏ। ਬਟ ਕੰਜ਼ਰਵੇਟਿਵ ਡੋਮੀਨੇਟ ਕਰਨਗੇ ਅਲਬਰਟਾ, ਸਸਕੈਚੂਅਨ, ਮੈਨੀਟੋਬਾ, ਇਹ ਸਾਰੇ ਏਰੀਆ ਜਿਹੜੇ ਨੇ ਉੱਥੇ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਡੋਮੀਨੇਟ ਕਰੇਗੀ। ਅਟਲਾਂਟਿਕ ਕੈਨੇਡਾ ਦੀ ਅਸੀਂ ਗੱਲ ਕਰੀਏ, ਜਿੱਥੇ ਕਿ ਦੇਖੋ ਜਦੋਂ ਪੀਕ ਸੀਗੀ ਤੇ ਲੱਗ ਰਿਹਾ ਸੀ 15-20 ਸੀਟਾਂ 32 ਦੇ ਵਿਚੋਂ ਜਾਂ ਸ਼ਾਇਦ 25 ਸੀਟਾਂ ਤੱਕ ਵੀ ਜਿਹੜਾ ਆਰਾਮ ਦੇ ਨਾਲ ਕੰਜ਼ਰਵੇਟਿਵ ਲਿਆ ਰਹੇ ਸੀ। ਅੱਜ 15-20-25 ਤੋਂ ਘੱਟ ਕੇ 5-7 ਸੀਟਾਂ ਮੁਸ਼ਕਿਲ ਆਉਂਦੀਆਂ ਨਜ਼ਰ ਆ ਰਹੀਆਂ। ਔਰ ਅਟਲਾਂਟਿਕ ਕੈਨੇਡਾ ਚ ਆਈ ਥਿੰਕ ਇਟਸ ਲਿਬਰਲ ਆਲ ਦਾ ਵੇ ਤੁਸੀਂ ਦੇਖ ਲਓ। ਐਨੀਵੇਜ਼ ਗੱਲ ਸਾਡੀ ਜਾਰੀ ਰਹੇਗੀ, ਮੈਨੂੰ ਇਸ਼ਾਰਾ ਹੋ ਰਿਹਾ ਕਾਲਰਸ ਵੀ ਵੇਟ ਕਰ ਰਹੇ ਨੇ ਔਰ ਸਪੋਂਸਰ ਵੀ ਵੇਟ ਕਰ ਰਹੇ ਨੇ ਜੀ। ਬਿਲਕੁਲ, ਹਾਂਜੀ, ਕੌਣ ਨੇ ਜੀ ਸਾਡੇ ਨਾਲ, ਸਾਡੇ ਅਗਲੇ ਸਪੋਂਸਰ ਜ਼ਰੂਰ ਦੱਸ ਦੋ ਜੀ। ਤਾਨਿਆ ਜੀ,
ਜੀ ਬਿਲਕੁਲ ਯੁਗਵੀਰ ਜੀ, ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਜੁੜ ਚੁੱਕੇ ਨੇ, ਮੁਹੰਮਦ ਕੁਰੇਸ਼ੀ ਜੀ, ਜਸਟ ਸਿੰਪਲ ਟ੍ਰੇਡਿੰਗ ਤੋਂ। ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ ਮੁਹੰਮਦ।
ਹਾਂਜੀ ਹਾਂਜੀ, ਮੁਹੰਮਦ ਕੁਰੇਸ਼ੀ ਸਾਹਿਬ, ਵਾਰਮ ਵੈਲਕਮ ਸਰ, ਕੀ ਹਾਲ ਚਾਲ ਹੈ? ਠੀਕ ਹੈ ਜੀ,
ਠੀਕ ਠਾਕ ਜੀ, ਥੈਂਕ ਯੂ।
ਹਾਂਜੀ, ਵਾਰਮ ਵੈਲਕਮ ਜੀ। ਔਰ ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਦਿਓ ਔਰ ਜਾਣਕਾਰੀ ਸਾਡੇ ਨਾਲ ਜਿਹੜੇ ਉਹ ਵੀ ਸ਼ੇਅਰ ਕਰੋ ਬਿਜ਼ਨਸ ਦੇ ਬਾਰੇ ਜੀ।
ਬਿਲਕੁਲ, ਤੋ ਹਮਾਰਾ ਨੰਬਰ ਹੈ 6474910010। ਹਮਾਰੀ ਕੰਪਨੀ ਕਾ ਨਾਮ ਹੈ ਜਸਟ ਸਿੰਪਲ ਟ੍ਰੇਡਿੰਗ। ਤੋ ਹਮ ਬੇਸਿਕਲੀ ਸਾਰੋ ਕੋ ਸਿਖਾਤੇ ਹੈ ਕਿ ਟ੍ਰੇਡਿੰਗ ਮਾਰਕੀਟਸ ਮੇ ਕੈਸੇ ਕਰਤੇ ਹੈ, ਔਰ ਹਮਾਰਾ ਜੋ ਸਾਰੀ ਸਰਵਿਸਿਜ਼ ਹੈ, ਹਮਾਰਾ ਜੋ ਸਾਰੇ ਸਿਸਟਮ ਹੈ, ਵੋ ਕੰਪਲੀਟਲੀ ਫ੍ਰੀ ਹੈ। ਤੋ ਹਮਾਰਾ ਆਫਿਸ ਇਧਰ ਮਿਸਿਸਾਗਾ ਮੇ ਹੈ, ਹਮ ਓਪਨ ਹੈ 7 ਡੇਜ਼ ਅ ਵੀਕ, ਔਰ ਹਮ ਸਾਰੋ ਕੋ ਸਿਖਾਤੇ ਹੈ ਕਿ ਆਪ ਮਾਰਕੀਟਸ ਮੇ ਕੈਸੇ ਟ੍ਰੇਡ ਕਰ ਸਕਤੇ ਹੈ, ਕੈਸੇ ਉਸਕੇ ਐਡਵਾਂਟੇਜ ਲੈ ਸਕਤੇ ਹੈ, ਔਰ ਬੈਸਟ ਪਾਰਟ ਇਜ਼ ਕਿ ਆਪਨੇ ਉਸਕਾ ਕੁਛ ਪੇ ਨਹੀਂ ਕਰਨਾ ਹੋਤਾ। ਹਮ ਆਪਕੇ ਲਿਏ ਇਧਰ ਹੈ ਹੈਲਪ ਕਰਨੇ ਕੇ ਲਿਏ 7 ਡੇਜ਼ ਅ ਵੀਕ। ਤੋ ਗੈਟ ਸਟਾਰਟਡ ਰਾਈਟ ਅਵੇ।
ਠੀਕ ਹੈ ਜੀ, ਆਪਣਾ ਫੋਨ ਨੰਬਰ ਵੀ ਦੇ, ਔਰ ਕੋਈ ਔਰ ਜਾਣਕਾਰੀ ਸ਼ੇਅਰ ਕਰਨਾ ਚਾਹੇ ਤੋ ਵੋ ਵੀ ਕਰੇ ਪਲੀਜ਼
ਜੀ। ਤੋ ਹਮਾਰਾ ਫੋਨ ਨੰਬਰ ਹੈ 6474910010, ਦੈਟਸ 6474910010। ਮੈਨੂੰ ਪਤਾ ਅੱਜ ਕੱਲ ਸਾਰੋ ਕੋ ਹੈ ਕਿ ਥੋੜਾ ਵੋ ਆਪਣਾ ਇਨਕਮ ਇਨਕਰੀਜ ਕਰੇ, ਥੋੜਾ ਸਾ ਯੂ ਨੋ ਔਰ ਕਿਧਰ ਸੇ ਕਮਾ ਸਕਤੇ ਹੈ, ਸਾਰੇ ਲੋਕ 2-3 ਜੋਬਸ ਕਰਦੇ ਹੈ। ਤੋ ਹਮਾਰਾ ਗੋਲ ਯਹੀ ਹੈ ਕਿ ਹਮ ਸਾਰੋ ਕੋ ਸਿਖਾ ਸਕੇ, ਕਿਉਂਕਿ ਹਮ ਆਪਣੇ ਆਫਿਸ ਮੇ ਇਧਰ ਮਿਸਿਸਾਗਾ ਹਰ ਦਿਨ 1-5 ਹਜ਼ਾਰ ਡਾਲਰ ਬਣਾ ਲੈਤੇ ਹੈ ਮਾਰਕੀਟਸ ਮੇ ਟ੍ਰੇਡਿੰਗ ਕਰਕੇ। ਤੋ ਹਮ ਯੇ ਸਾਰੀ ਟ੍ਰੇਡ ਸਾਰੋ ਕੇ ਸਾਹਮਣੇ ਕਰਤੇ ਹੈ, ਹਮ ਆਪਕੋ ਦਿਖਾਤੇ ਹੈ ਕੈਸੇ ਕਰਤੇ ਹੈ, ਔਰ ਸਟੈਪ ਬਾਏ ਸਟੈਪ ਗਾਈਡ ਕਰੇਂਗੇ ਆਪਕੋ। ਵਿਦਆਊਟ ਦੇਰ ਇਜ਼ ਨੋ ਫੀਸ, ਦੇਰ ਇਜ਼ ਨੋ ਚਾਰਜਿਸ, ਦੇਰ ਇਜ਼ ਨੋ ਪੇਮੈਂਟ, ਇਟਸ ਕੰਪਲੀਟਲੀ ਫ੍ਰੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਔਰ ਫੋਨ ਨੰਬਰ ਜ਼ਰੂਰ ਅਨਾਊਂਸ ਕਰ ਦੇਣੀ। ਥੈਂਕ ਯੂ ਸੋ ਮਚ
ਜੀ। ਬਿਲਕੁਲ, ਇਟਸ 6474910010, ਦੈਟਸ 6474910010।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ,
ਥੈਂਕ ਯੂ,
ਥੈਂਕ ਯੂ। ਹਾਂਜੀ, ਅਗਲੀ ਕਾਲਰ ਵਧਾਂਗੇ। ਹਾਂਜੀ ਸਰਬਜੀਤ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹਾਂਜੀ, ਲਾਈਨ ਉਹਨਾਂ ਦੀ ਆਉਂਦੀ। ਹਾਂਜੀ ਸਰ, ਹੈਲੋ ਜੀ, ਸਰਬਜੀਤ ਜੀ।
ਹਾਂਜੀ ਜਸਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ,
ਬਸ ਵਧੀਆ ਜੀ। ਅੱਛਾ ਜਸਵੀਰ ਜੀ, ਮੈਂ ਇੱਕ ਚੀਜ਼ ਦੇ ਉੱਤੇ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਹੁਣ ਜਿੱਦਾਂ ਮੈਂ ਸੋਚ ਰਿਹਾ ਹਾਂ ਕਿ ਇਲੈਕਸ਼ਨ ਹੋ ਰਹੀ ਹੈ ਤੇ ਵੋਟ ਕਿਹਨੂੰ ਪਾਈ ਜਾਵੇ, ਕਿਉਂਕਿ ਲਿਬਰਲ ਦੇ ਵੀ ਉਹੀ ਬੰਦੇ ਆ ਜੋ ਪਹਿਲਾਂ ਸੀਗੇ, ਉਹਨਾਂ ਨੂੰ ਹੀ ਟਿਕਟਾਂ ਮਿਲੀਆਂ, ਉਹਨਾਂ ਨੇ ਪਹਿਲਾਂ ਨੀ ਕੁਛ ਆ ਕੇ ਬੋਲਿਆ। ਪੀਸੀ ਪਾਰਟੀ ਦੇ ਵੀ ਉਹੀ ਬੰਦੇ ਆ, ਉਹਨਾਂ ਨੇ ਵੀ ਪਹਿਲਾਂ ਆ ਕੇ ਨੇ ਕੁਛ ਬੋਲਿਆ। ਐਨ ਡੀ ਪੀ ਦੇ ਵੀ ਪਹਿਲਾਂ ਉਹੀ ਆ ਬੰਦੇ ਜਿਹੜੇ ਇਹਨਾਂ ਨੇ ਖੜੇ ਕੀਤੇ ਆ, ਉਹ ਵੀ ਆ ਕੇ ਨੀ ਬੋਲਦੇ ਹੈਗੇ, ਬੋਲਿਆ ਕਿ ਹਾਂ ਵੀ ਕੀ ਕੁਛ ਕਰ ਰਹੇ ਕੀ ਕੁਛ ਨਹੀਂ। ਹੁਣ ਜਿੱਦਾਂ ਆਏ ਦਿਨ ਹੁਣ ਆਈ ਜੀ ਤੁਸੀਂ ਦੱਸੀ ਆ, ਏਅਰਪੋਰਟ ਦੇ ਉੱਤੇ ਵੀ ਗੋਲੀ ਚੱਲ ਗਈ ਆ, ਉੱਥੇ ਗੋਲੀ ਪਹਿਲਾਂ ਨੀ ਸੀ ਏਦਾਂ ਹੁੰਦਾ ਕੁਛ ਵੀ, ਪਰ ਪਹਿਲਾਂ ਗੋਲੀ ਚੱਲਣੀ ਮਤਲਬ ਬਹੁਤ ਵੱਡਾ ਕਰ ਦਿੰਦਾ। ਹੁਣ ਤਾਂ ਨਿੱਤ ਸੁਣੀਦਾ ਆ ਕਿ ਹਾਂ ਵੀ ਇੱਥੇ ਗੋਲੀ ਚੱਲ ਗਈ, ਇੱਥੇ ਇੱਕ ਬੰਦਾ ਮਾਰ ਦਿੱਤਾ, ਇੱਥੇ ਆ ਜੀ, ਇੱਥੇ ਕੋਈ ਮਰ ਗਿਆ, ਇੱਥੇ ਆ ਜੀ, ਇੱਥੇ ਮਰ ਗਿਆ। ਗੋਲੀ ਤਾਂ ਨਿੱਤ ਹੁਣ ਚੱਲਣ ਲੱਗ ਪਈ, ਇਹਦਾ ਏਦਾਂ ਲੱਗਦਾ ਕਿ ਜਿੱਦਾਂ ਅਸੀਂ ਇੱਕ ਮਤਲਬ ਅਫਗਾਨਿਸਤਾਨ ਦੇ ਵਿੱਚ ਬੈਠੇ ਹਾਂ। ਮਤਲਬ ਆਏ ਦਿਨ ਕਦੀ ਕੋਈ ਮਾਰ ਦਿੱਤਾ, ਕਦੀ ਕੋਈ। ਮੈਨੂੰ ਨੀ ਸਮਝ ਲੱਗਦੀ ਹੈਗੀ ਪੁਲਿਸ ਕਿਉਂ ਨੀ ਇਹਨਾਂ ਦੇ ਉੱਤੇ ਕਾਬੂ ਪਾ ਰਹੀ। ਕੀ ਪੁਲਿਸ ਦੇ ਉੱਤੇ ਇੰਨੇ ਐਕਸਟੈਂਸ਼ਨਾਂ ਲੱਗ ਗਈਆਂ, ਇੰਨੀਆਂ ਐਕਸਟੈਂਸ਼ਨਾਂ ਲੱਗੀਆਂ ਕਿ ਹੱਥ ਨੀ ਇਹਨਾਂ ਦੇ ਖੁੱਲੇ ਹੈਗੇ ਕਿ ਹਾਂ ਵੀ ਏਦਾਂ ਦੇ ਬੰਦਿਆਂ ਨੂੰ ਜਿਹੜਾ ਫੜ ਕੇ ਤਾਂ ਅੰਦਰ ਕੀਤਾ ਜਾਵੇ। ਕਿ ਮਤਲਬ ਜਿਹੜੇ ਪਬਲਿਕ ਸੇਫਟੀ ਆ, ਹੁਣ ਵਿਚਾਰੀ ਇੱਕ ਕੁੜੀ ਹੈ ਇਸ ਮਿਲਟਨ ਦੇ ਵਿੱਚ, ਉਹ ਬੱਸ ਅੱਡੇ ਤੇ ਖੜੀ ਖੜੀ ਉਹਨੂੰ ਗੋਲੀ ਮਾਰ ਕੇ, ਦੱਸੋ ਜੀ ਕੀ ਬੰਦਾ ਕਰੂਗਾ। ਇੱਥੇ ਤਾਂ ਇਹੀ ਲੱਗਦਾ ਕਿ ਮਤਲਬ ਹੁਣ ਅੱਗੇ ਤਾਂ ਚਲੋ ਬੰਦਾ ਕਹਿੰਦਾ ਜੀ ਮੈਂ ਬਾਹਰੋਂ ਇਹਦਾ ਘੁੰਮ ਫਿਰ ਕੇ ਆਉਣਾ ਤੇ ਬਾਹਰ ਬਹਿ ਜਾਣਾ ਜਾ ਕੇ, ਹੁਣ ਤਾਂ ਇਹੀ ਡਰ ਲੱਗਣ ਲੱਗ ਪਿਆ ਹੁਣ ਕਿ ਬਾਹਰ ਬਹਿਣਾ ਵੀ ਔਖਾ ਹੋ ਗਿਆ ਲੋਕਾਂ ਦਾ। ਬੈਠਿਆ ਜਾਵੇ ਸੇਫਟੀ ਨੂੰ ਤਾਂ ਇੱਥੇ ਕੋਈ ਇਹਨਾਂ ਦੀ ਗੱਲਬਾਤ ਹੋ ਰਹੀ ਸੀਗੀ ਆਪਣੇ ਸਾਰੇ ਮਿਨਿਸਟਰਾਂ ਦੀ ਕਰ ਰਹੇ ਸੀਗੇ, ਉਦੋਂ ਵੀ ਇਹਨਾਂ ਨੇ ਕੁਛ ਨੀ ਸੇਫਟੀ ਬਾਰੇ ਦੱਸਿਆ। ਬਸ ਇੱਕ ਦੋ ਗੱਲਾਂ ਕਰਕੇ ਪੋਲੀਵਾਲ ਸਾਹਿਬ ਹੋਣਾ ਨੇ ਮਾੜੀ ਇੱਕ ਗੱਲ ਛੇੜੀ ਸੀਗੀ ਕਿ ਮਤਲਬ ਫਰੰਟ ਡਾਊਨ ਟਾਊਨ ਦੇ ਵਿੱਚ ਏਦਾਂ ਕਰਕੇ ਸੇਫਟੀ ਮਤਲਬ ਬੰਦੇ ਨੂੰ ਸਟ੍ਰਿਕਟ ਕੀਤਾ ਗਿਆ। ਉਸ ਤੋਂ ਬਾਅਦ ਨਾ ਲਿਬਰੋ ਵਾਲਾ ਕੋਈ ਬੋਲੇ, ਨਾ ਜਗਮੀਤ ਸਾਹਿਬ ਹੋਣੀ ਬੋਲੇ, ਕੁਛ ਨੀ ਇਹ ਬੋਲੇ। ਮੈਨੂੰ ਨੀ ਸਮਝ ਲੱਗਦੀ ਹੈਗੀ ਕਿ ਮਤਲਬ ਅਸੀਂ ਹੁਣ ਕੈਨੇਡਾ ਦੇ ਵਿੱਚ ਬੈਠੇ ਹਾਂ, ਇੰਨਾ ਡਰ ਦਾ ਮਾਹੌਲ ਰੋਜਦਾ ਹੋ ਗਿਆ ਆ। ਚਲੋ ਬਾਕੀ ਚੱਲਦੀ ਹੋਊਗੀ, ਆਹ ਜਿਹੜੀ ਨਿੱਤ ਗੋਲੀ ਚੱਲਣੀ ਏ ਪਬਲਿਕ ਸੇਫਟੀ ਦੇ ਉੱਤੇ ਬਹੁਤ ਵੱਡਾ ਕਿਸਾਨ ਆ, ਇਹਦੇ ਉੱਤੇ ਮਤਲਬ ਕੋਈ ਵੀ ਮਨਿਸਟਰ ਬੋਲ ਕੇ ਰਾਜੀ ਨੀ ਹੈਗਾ, ਇਹਦੇ ਬਾਰੇ ਦੱਸੋ ਜੀ।
ਦੇਖੋ ਸਰਬਜੀਤ ਜੀ, ਇਹਦੇ ਚ ਕੋਈ ਦੋ ਰਾਏ ਨੀ ਕਿ ਕ੍ਰਾਈਮ ਇੱਕ ਬਹੁਤ ਬੜਾ ਚੈਲੰਜ ਜਿਹੜਾ ਉਹ ਬਣਦਾ ਚਲਾ ਜਾ ਰਿਹਾ, ਔਰ ਐਸਾ ਨਹੀਂ ਹੈ ਕਿ ਲੀਡਰਸ ਗੱਲ ਨਹੀਂ ਕਰ ਰਹੇ, ਹਰੇਕ ਕੋਈ ਆਪਣੇ ਆਪਣੇ ਵਿਚਾਰ ਦੇ ਰਿਹਾ ਕਿ ਇਹਦੇ ਬਾਰੇ ਉਹ ਕੀ ਕਰਨਗੇ। ਔਰ ਇਲੈਕਸ਼ਨ ਇੱਕ ਐਸਾ ਟਾਈਮ ਹੁੰਦਾ ਕਿ ਜਦੋਂ ਲੀਡਰਸ ਨੂੰ ਵੀ ਹੁੰਦਾ ਕਿ ਅਸੀਂ ਕੁਛ ਨਾ ਕੁਛ ਕਰੀਏ, ਨਹੀਂ ਤਾਂ ਸਾਨੂੰ ਵੋਟਾਂ ਨਹੀਂ ਪੈਣਗੀਆਂ। ਲੇਕਿਨ ਕਿਆ ਜਿਹੜੇ ਸੋਲੂਸ਼ਨ ਆਫਰ ਕੀਤੇ ਜਾ ਰਹੇ ਆ ਲਿਬਰਲ ਵੱਲੋਂ, ਕੰਜ਼ਰਵੇਟਿਵ ਵੱਲੋਂ, ਐਨਡੀਪੀ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ, ਕਿਆ ਉਹ ਸੋਲੂਸ਼ਨ ਦੇ ਨਾਲ ਕ੍ਰਾਈਮ ਜਿੰਨਾ ਰੁਕਣਾ ਚਾਹੀਦਾ ਕਿਆ ਉਹਨਾਂ ਰੁਕੇਗਾ? ਆਈ ਡਾਊਟ ਸੋ। ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਲ ਪਾਰਟੀ ਕੋਲ ਵੀ ਕੋਈ ਇੰਨਾ ਉਹ ਹੈ। ਈਵਨ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇਖੋ ਹੁਣ ਏਅਰਪੋਰਟ ਤੇ ਜਿਹੜੀ ਤੁਸੀਂ ਗੋਲੀ ਚੱਲਣ ਦੀ ਗੱਲ ਕਰ ਰਹੇ ਹੋ, ਉੱਥੇ ਜੋ ਲੇਟੈਸਟ ਰਿਪੋਰਟ ਸਾਡੇ ਕੋਲ ਪਹੁੰਚ ਰਹੀ, ਆਈ ਥਿੰਕ ਦੇਰ ਇਜ਼ ਵਨ ਪਰਸਨ ਹੂ ਇਜ਼ ਡੈਡ ਨਾਓ। ਸੋ ਖੈਰ ਇਹ ਤੇ ਇਟਸ ਟੂ ਅਰਲੀ ਟੂ ਸੇ ਕਿ ਕਿਉਂ ਗੋਲੀ ਚੱਲੀ, ਕੀ ਹੋਇਆ, ਇਹ ਤਾਂ ਖੈਰ ਸਾਰੀ ਦੱਸਦੇ ਹਾਂ ਤੁਹਾਨੂੰ ਜਿੱਦਾਂ ਜਿੱਦਾਂ ਡਿਟੇਲ ਸਾਡੇ ਕੋਲ ਆਉਣਗੀਆਂ। ਬਟ ਲੇਟੈਸਟ ਇਹੀ ਆ ਰਹੀ ਹੈ ਕਿ ਦੇਰ ਇਜ਼ ਵਨ ਪਰਸਨ ਹੂ ਇਜ਼ ਡੈਡ ਏਅਰਪੋਰਟ ਦੀ ਸ਼ੂਟਿੰਗ ਦੀ ਜਿਹੜੀ ਗੱਲ ਹੈ। ਸੋ ਏਅਰਪੋਰਟ ਤੇ ਵੀ ਦੇਖੋ ਸੁਰੱਖਿਆ ਨਹੀਂ ਹੈ, ਔਰ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਉਹ ਲੜਕੀ ਦੇਖੋ, ਸ਼ੀ ਵਾਜ਼ ਅ ਬਾਏ ਸਟੈਂਡਰ, ਉਹ ਤਾਂ ਖੜੀ ਸੀਗੀ ਬਸ, ਔਰ 21 ਸਾਲ ਦੀ ਯੰਗ ਬੱਚੀ ਜਿਹੜੀ ਇੱਥੇ ਆਪਣੀ ਪੜ੍ਹਾਈ ਲਿਖਾਈ ਕਰਨ ਆਈ ਤੋਏ ਹੋਇਆ। ਸੋ ਮੈਂ ਤੇ ਸਾਫ਼ ਕਹਾਂਗਾ ਜੀ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਹਿਣ ਦੇ ਵਿੱਚ ਕਿ ਕਿਸੇ ਵੀ ਪਾਰਟੀ ਕੋਲ ਇਹਦਾ ਕੋਈ ਪੱਕਾ ਸੋਲੂਸ਼ਨ ਹੈਗੇ ਆ। ਐਸਾ ਨਹੀਂ ਕਿ ਨਹੀਂ ਹੈ, ਹੈਗੇ ਆ, ਬਟ ਮੇ ਬੀ ਉਹਨਾਂ ਨੇ ਪ੍ਰੈਜੈਂਟ ਨਹੀਂ ਕਰ ਰਹੇ ਜਾਂ ਦੱਸ ਨਹੀਂ ਰਹੇ ਜਾਂ ਉਹ ਕਰਨਾ ਨਹੀਂ ਚਾਹੁੰਦੇ, ਵਿਲ ਨਹੀਂ ਹੈ। ਬਹੁਤ ਕੁਝ ਕੈਨੇਡਾ ਚ ਕੀਤਾ ਜਾ ਸਕਦਾ। ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਦੇ ਵਿੱਚ ਅਫਗਾਨਿਸਤਾਨ ਵਰਗੇ ਹਾਲਾਤ ਹੋ ਗਏ ਨੇ, ਪਤਾ ਨਹੀਂ ਹੁਣ ਅਫਗਾਨਿਸਤਾਨ ਵਰਗੇ ਹੈ ਕਿ ਨਹੀਂ, ਬਟ ਕ੍ਰਾਈਮ ਇਜ਼ ਡੈਫੀਨੇਟਲੀ ਔਨ ਦਾ ਰਾਈਜ਼। ਔਰ ਜੇ ਅਸੀਂ ਹੁਣ ਨਹੀਂ ਠੀਕ ਕੀਤਾ ਇਹਨੂੰ ਬਾਈ 2030 ਦਾ, ਸਾਨੂੰ ਫਿਰ ਅਸੀਂ 15 ਸਾਲ ਲੱਗ ਜਾਣੇ ਨੇ ਇਹਨੂੰ ਠੀਕ ਕਰਨ ਲਈ। ਇਹ ਚੈਲੰਜ ਸਾਡਾ। ਹਾਂਜੀ ਗੋ ਅਹੈਡ
ਜਦਵੀ ਜੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਸੋਰੀ ਜਦਵੀ ਜੀ। ਹੁਣ ਤੁਸੀਂ ਮੈਨੂੰ ਦੱਸ ਦੋ ਹੈਗੇ ਕਿ ਨਹੀਂ ਹੈਗੇ ਹਾਲਾਤ? ਹੁਣ ਆਏ ਦਿਨ ਕਦੀ ਕੋਈ ਗੱਡੀ ਚੋਰੀ ਹੈ ਨੀ, ਘਰ ਵੜ ਕੇ ਮਤਲਬ ਗੋਲੀਆਂ ਮਾਰ ਜਾਂਦੇ ਆ। ਹੁਣ ਤੁਸੀਂ ਜਿਹੜੇ ਮੁੰਡੇ ਦੀ ਗੱਲ ਕਰਦੇ ਸੀਗੇ, ਉਹ ਫੁੱਟਬਾਲ ਦਾ ਖਿਡਾਰੀ ਸੀਗਾ ਮੁੰਡਾ, ਉਹ ਦੇਖ ਲੋ ਗੋਲੀ ਉਦੋਂ ਮਾਰ ਕੇ ਘਰ ਵੜ ਕੇ ਮਾਰ ਕੇ ਗਏ। ਹੁਣ ਦੱਸੋ ਕੀ ਕਰੂਗਾ? ਉਹ ਇੱਕ ਵਿਚਾਰਾ ਪਲਾਜੇ ਦੇ ਵਿੱਚ ਉਹਨੂੰ ਗੋਲੀ ਮਾਰ ਕੇ ਚਲ ਗਏ ਆ। ਹੁਣ ਤੁਸੀਂ ਮੈਨੂੰ ਦੱਸ ਦੋ ਕਿ ਮਤਲਬ ਇਹ ਹੈਗੇ ਕਿ ਨਹੀਂ ਹਾਲਾਤ ਉਦਾਂ ਦੇ ਬਣੇ ਇੱਥੇ? ਮਤਲਬ ਜੇ ਇੱਥੇ ਤੁਸੀਂ ਕਿਸੇ ਨੂੰ ਕੋਈ ਗੱਲ ਕਹਿ ਵੀ ਦਵੋ, ਉਹ ਡਰ ਜਿਹਾ ਲੱਗਣ ਲੱਗ ਪੈਂਦਾ ਕਿ ਜੇ ਕੋਈ ਅੱਗੇ ਹੁੰਦਾ ਸੀਗਾ ਕਿ ਹਾਂ ਵੀ ਮੇਰੀ ਗੱਡੀ ਦੇ ਵਿੱਚ ਕਿਸੇ ਨੇ ਮਾਰਿਆ ਤੇ ਮੈਂ ਉਹਨਾਂ ਗੱਲਬਾਤ, ਹੁਣ ਤਾਂ ਉਹ ਵੀ ਡਰ ਲੱਗਣ ਲੱਗ ਪਿਆ ਕਿ ਯਾਰ ਇਹਦੇ ਕੋਲ ਕੋਈ ਤਾਂ ਗੱਲ ਨਾ ਹੋਵੇ, ਹੋਰੀ ਨੇ ਮਾਰ ਦੇਵੇ। ਅਗਲਾ ਕਹਿੰਦਾ ਇਹ ਡਰ ਤੋਂ ਹੁੰਦਾ ਕਿ ਮਤਲਬ ਮੈਂ ਕੋਈ ਨੀ, ਜੋ ਲਾਗੇ ਤੇ ਲਾਗੇ ਮੈਂ ਆਪੇ ਪੈਸੇ ਕਰਾ ਲੂੰਗਾ। ਅੱਜ ਕੱਲ ਤਾਂ ਇਹ ਥਰਟ ਬਹੁਤ ਆ ਰਿਹਾ ਹੈ ਜਦਵੀਰ ਜੀ।
ਜੀ 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 ਜੀ, ਠੀਕ ਹੈ, ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ। ਲੇਕਿਨ ਮੈਂ ਜਿਸ ਤਰ੍ਹਾਂ ਦੱਸ ਹੀ ਚੁੱਕਾ ਹੈਗਾ ਕਿ ਕੋਈ ਕੋਈ ਸੋਲੂਸ਼ਨ ਜਿਹੜਾ ਕੋਈ ਜਿਹਦੇ ਨਾਲ ਕਿ ਮੈਂ ਇਹ ਕਹਿ ਸਕਾਂ ਕਿ ਜੀ ਮੈਨੂੰ ਆਹ ਚੀਜ਼ਾਂ ਬੜੀਆਂ ਵਧੀਆ ਨਜ਼ਰ ਆਈਆਂ, ਜਿਹਦੇ ਨਾਲ ਕੋਈ ਐਸਾ ਬੜਾ ਸੋਲੂਸ਼ਨ ਨਿਕਲੇ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬਹੁਤ ਜ਼ਿਆਦਾ ਰੈਡੀਕਲ ਚੇਂਜਿਸ ਚਾਹੀਦੇ ਨੇ ਸਾਡੇ ਜਸਟਿਸ ਸਿਸਟਮ ਚ, ਬਹੁਤ ਬੜੀਆਂ ਬੜੀਆਂ ਤਬਦੀਲੀਆਂ ਲਿਆਉਣੀਆਂ ਪੈਣਗੀਆਂ, ਛੋਟੀਆਂ ਮੋਟੀਆਂ ਤਬਦੀਲੀਆਂ ਦੇ ਨਾਲ ਗੱਲ ਨਹੀਂ ਬਣੇਗੀ। ਬਹੁਤ ਬੜੇ ਇਹਨਾਂ ਨੂੰ ਚੇਂਜਸ ਲਿਆਣੇ ਪੈਣਗੇ, ਫਿਰ ਹੋ ਸਕਦਾ ਹੈ ਕਿ ਕੁਛ ਤਬਦੀਲੀ ਆ ਜਾਏ। ਔਰ ਮੈਂ ਇੱਥੇ ਵੀ ਕਹਿ ਦਵਾਂ ਕਿ ਦੇਖੋ ਸਾਡੇ ਤੇ ਲੀਡਰਸ ਹੁਣ ਮੈਨੂੰ ਪਤਾ ਨਹੀਂ ਹੈ, ਕੱਲ ਹੁਣ ਦੇਖੋ ਪਰਸੋਂ ਏਡਾ ਵੱਡਾ ਟੈਰਰਿਸਟ ਅਟੈਕ ਹੋਇਆ ਇੰਡੀਆ ਦੇ ਵਿਚ, ਠੀਕ ਹੈ, ਔਰ ਸਾਡੇ ਇੱਥੇ ਦੀ ਜਿਹੜੀ ਲੀਡਰਸ਼ਿਪ ਹੈ ਏਡੇ ਬੜੇ ਟੈਰਰਿਸਟ ਅਟੈਕ ਹੋਣ ਦੇ ਬਾਵਜੂਦ ਪਰਸੋਂ ਕੋਈ ਬਿਆਨ ਨਹੀਂ ਆਇਆ ਮਾਰਕ ਕਾਰਨੀ ਸਾਹਿਬ ਦਾ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ, ਲਿਬਰਲ ਲੀਡਰ ਵੀ ਨੇ ਇਸ ਵੇਲੇ, ਪਰ ਪ੍ਰਾਈਮ ਮਿਨਿਸਟਰ ਕੈਨੇਡਾ ਨੂੰ ਤਾਂ ਉਹੀ ਰਿਪ੍ਰੈਜੈਂਟ ਕਰਦੇ ਨੇ ਨਾ ਇਸ ਵੇਲੇ। ਸੋ ਉਸ ਤੋਂ ਬਾਅਦ ਪਰਸੋਂ ਕੋਈ ਬਿਆਨ ਨਹੀਂ ਆਇਆ, ਕੱਲ ਵੀ ਜਦ ਅਸੀਂ ਰੇਡੀਓ ਕਰ ਰਹੇ ਸੀ ਕੋਈ ਬਿਆਨ ਨਹੀਂ ਆਇਆ, ਫਿਰ ਅਸੀਂ ਕੱਲ ਇੰਟਰਵਿਊ ਕੀਤਾ ਪੀਅਰ ਪੋਲੀਓ ਸਾਹਿਬ ਦੇ ਨਾਲ, ਤੇ ਉੱਥੇ ਮੈਂ ਜਦੋਂ ਇਹ ਮੁੱਦਾ ਰੇਜ਼ ਕੀਤਾ ਤੇ ਆਈ ਐਮ ਸ਼ੋਰ ਕਿਉਂਕਿ ਇੱਕ ਦੂਸਰੇ ਨੂੰ ਟਰੈਕ ਤਾਂ ਕਰਦੇ ਹੀ ਨੇ ਸਾਰੇ ਵੀ ਕਿੱਥੇ ਕੌਣ ਜਾ ਰਿਹਾ ਕੀ ਗੱਲਬਾਤ ਹੋ ਰਹੀ ਹੈ। ਤੋ ਜਦੋਂ ਅਸੀਂ ਇੱਥੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਓ ਸਾਹਿਬ ਨੇ ਇਹ ਮੁੱਦਾ ਉਠਾਇਆ, ਔਰ ਪੀਅਰ ਪੋਲੀਓ ਸਾਹਿਬ ਤਦ ਤੱਕ ਕੰਡੈਮ ਕਰ ਚੁੱਕੇ ਸੀ, ਐਕਚੁਲੀ ਦੁਨੀਆ ਦੀ ਹਰ ਕੰਟਰੀ ਕਰ ਚੁੱਕੀ ਸੀ, ਇਰਾਨ, ਅਫਗਾਨਿਸਤਾਨ, ਤਾਲਿਬਾਨ ਨੇ ਵੀ ਕਰ ਦਿੱਤਾ ਸੀ ਕੰਡੈਮ ਵੀ ਏਡਾ ਵੱਡਾ ਟੈਰਰਿਸਟ ਹੈਗਾ। ਬਟ ਸਾਡੇ ਇੱਥੇ ਮਾਰਕ ਕਾਰਨੀ ਸਾਹਿਬ ਇੰਨੇ ਲੇਟ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ, ਜਾਂ ਤੇ ਉਹਨਾਂ ਦੇ ਸਲਾਹਕਾਰਾਂ ਨੇ ਕੀ ਕਿਹਾ ਜਾਂ ਕੋਈ ਕੀ ਰੀਜ਼ਨ ਸੀ ਮੈਨੂੰ ਨਹੀਂ ਪਤਾ, ਇਹ ਤਾਂ ਉਹੀ ਐਕਸਪਲੇਨ ਕਰਨਗੇ ਕਿ ਕੀ ਕੀਤਾ, ਤੇ ਇਹ ਤੇ ਬਹੁਤ ਹੌਲੀ ਚੱਲਦੇ ਨੇ। ਸੋ ਕੱਲ ਉਹਨਾਂ ਨੇ ਬਾਈ ਦਾ ਟਾਈਮ ਕੰਡੈਮ ਕੀਤਾ, ਮੈਂ ਕਿਹਾ ਜੀ ਇਹ ਤਾਂ ਬਹੁਤ ਲੇਟ ਹੈ, ਹੁਣ ਤੇ ਸਾਰੀ ਦੁਨੀਆਂ ਨੇ ਕਰ ਹੀ ਦਿੱਤਾ, ਹੁਣ ਤੇ ਐਂ ਲੱਗਦਾ ਵੀ ਤੁਹਾਨੂੰ ਮਤਲਬ ਕਿ ਕੋਈ ਮਜਬੂਰੀ ਦੇ ਵਿੱਚ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਪਿਆ। ਹਾਲਾਂਕਿ ਮੈਂ ਏਡਾ ਇੰਨਾ ਹੈਰਾਨ ਹਾਂ ਕਿ ਇੰਨਾ ਵੱਡਾ ਟੈਰਰ ਅਟੈਕ ਹੋਇਆ, ਸਾਰੇ ਮੀਡੀਆ ਚ ਕਵਰੇਜ ਹੋ ਰਹੀ ਹੈ, ਕੋਈ ਜਿੰਨਾ ਤੁਸੀਂ ਇੰਟਰਨੈਸ਼ਨਲ ਮੀਡੀਆ CNN ਤੋਂ ਲੈ ਕੇ BBC ਸਾਰੇ ਕਵਰ ਕਰ ਰਹੇ ਹੈ, ਕੈਨੇਡਾ ਚ CBC ਸਾਰੇ ਕਵਰ ਕਰ ਰਹੇ, ਸਾਡਾ ਐਥਨਿਕ ਮੀਡੀਆ ਸਾਰਾ ਕਵਰ ਕਰ ਰਿਹਾ। ਔਰ ਮੈਂ ਇਸ ਗੱਲ ਤੇ ਵੀ ਹੈਰਾਨ ਸੀਗਾ ਕਿ ਜਿਹੜੇ ਇਹਨਾਂ ਦੇ ਨਾਲ ਦੇ ਕੋਈ ਸਲਾਹਕਾਰ ਨੇ ਉਹ ਇਹਨਾਂ ਨੂੰ ਕੀ ਸਲਾਹ ਦੇ ਰਹੇ ਨੇ, ਕਿਆ ਕੋਈ ਡਰ ਸੀ ਇਹਨਾਂ ਨੂੰ ਕੋਈ ਵੋਟਾਂ ਨਾ ਚਲੀਆਂ ਜਾਣ, ਜਾਂ ਕੋਈ ਹੋਰ ਮਜਬੂਰੀ ਸੀ, ਜਾਂ ਵੈਸੇ ਹੀ ਅਣਗਹਿਲੀ ਹੋ ਗਈ, ਕੋਈ ਲੇਟ ਹੋ ਗਏ। ਸੋ ਸਾਨੂੰ ਕਿਹਾ ਤੇ ਇਹੀ ਜਾ ਰਿਹਾ ਕਿ ਜੀ ਨਹੀਂ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਤੀ ਸੀ ਪਰ ਉਹ ਲੇਟ ਹੋ ਗਏ ਪਹੁੰਚਾਉਣ ਦੇ ਵਿੱਚ। ਬਟ ਦੇਸ਼ ਤੁਸੀਂ ਏਡਾ ਵੱਡਾ ਕੰਟਰੀ ਕਿੱਦਾਂ ਚਲਾਓਗੇ ਕੱਲ ਨੂੰ, ਦੇਖੋ ਅੱਜ ਦੀ ਡੇਟ ਦੇ ਵਿੱਚ ਤੇ ਚਾਂਸਿਸ ਇਹਨਾਂ ਦੇ ਨਾ ਪ੍ਰਧਾਨ ਮੰਤਰੀ ਬਣਨ, ਹੁਣ ਕੱਲ ਨੂੰ ਕੀ ਚੇਂਜ ਹੋ ਸਕਦਾ, ਹੋ ਸਕਦਾ ਕਈ ਜਿਹੜੇ ਕੰਜ਼ਰਵੇਟਿਵ ਸਪੋਰਟਰ ਨੇ ਉਹ ਤਾਂ ਇਹੀ ਅਜੇ ਵੀ ਦਾਅਵਾ ਕਰੀ ਜਾ ਰਹੇ ਆ ਕਿ ਨਹੀਂ ਕੋਈ ਬਹੁਤ ਬੜਾ ਚੇਂਜ ਆਏਗਾ, ਤੁਸੀਂ ਦੇਖਣਾ ਜਦੋਂ ਰਿਜ਼ਲਟ ਆਉਣਗੇ ਤੇ ਸਾਰੇ ਸਰਵੇ ਗਲਤ ਸਾਬਿਤ ਹੋਣਗੇ। ਚਲੋ ਹੋ ਸਕਦਾ ਪੀਅਰ ਪੋਲੀਓ ਸਾਹਿਬ ਬਣ ਜਾਣ ਪ੍ਰਾਈਮ ਮਿਨਿਸਟਰ, ਬਟ ਸਰਵੇਸ ਦੇ ਮੁਤਾਬਿਕ ਤੇ ਇਹੀ ਬਣ ਰਿਹਾ, ਔਰ ਕਰੰਟ ਪ੍ਰਾਈਮ ਮਿਨਿਸਟਰ ਤੇ ਇਹੀ ਨੇ ਨਾ ਜਦੋਂ ਤੱਕ ਸਾਡੇ ਕੋਲ ਨਤੀਜਾ ਨਹੀਂ ਆਉਂਦਾ। ਸੋ ਇਹਨਾਂ ਨੂੰ ਚਾਹੀਦਾ ਸੀਗਾ ਕਿ ਫੌਰਨ ਜਿਹੜਾ ਬਿਆਨ ਉੱਥੇ ਦਿੰਦੇ, ਔਰ ਬੜਾ ਇਸ ਗੱਲ ਤੇ ਹੈਰਾਨੀ ਹੋਈ। ਸੋ ਚਾਹੇ ਤੁਸੀਂ ਕ੍ਰਾਈਮ ਦੀ ਗੱਲ ਕਰ ਲਓ, ਫੌਰਨ ਪਾਲਿਸੀ ਦੀ ਗੱਲ ਕਰ ਲਓ, ਹੈਲਥ ਕੇਅਰ ਦੀ ਗੱਲ ਕਰ ਲਓ, ਇਨਫਰਾਸਟ੍ਰਕਚਰ ਤੇ ਆ ਨਵੇਂ ਸ਼ਗੂਫੇ ਛੱਡ ਦਿੱਤੇ ਆ ਜੀ, ਇੰਨਾ ਅਸੀਂ ਘਾਟਾ ਪਾ ਦੇਣਾ, ਪਹਿਲਾਂ ਹੀ ਹੁਣ ਤੇ ਮਤਲਬ ਲੋਕਾਂ ਨੂੰ ਪ੍ਰਿਪੇਅਰ ਕਰ ਦਿੰਦੇ ਨੇ ਸਪੈਂਡਿੰਗ, ਔਰ ਵੀ ਆਰ ਇਨਵੈਸਟਿੰਗ ਨਾਟ ਸਪੈਂਡਿੰਗ, ਨਵਾਂ ਇਹਨਾਂ ਨੇ ਐਲਾਨ ਕਰ ਦਿੱਤਾ ਹੈ। ਪਰ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਸਾਰਾ ਕੁਝ ਤੇ ਖਰਚਾ ਹੀ ਹੈ। ਅਗਲੀ ਕਾਲ ਵੱਲ ਅੱਛਾ ਜੀ, ਅਗਲੀ ਕਾਲ ਵਧਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ, ਟਰੰਪ ਸਾਹਿਬ ਨੇ ਇੱਕ ਹੋਰ ਕਹਿਤਾ ਜੀ ਦੁਬਾਰਾ ਤੋਂ ਕਿ ਟਰੰਪ ਸਾਹਿਬ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਜੇ ਕੈਨੇਡਾ ਨੇ US ਦੇ ਨਾਲ ਟ੍ਰੇਡ ਨਹੀਂ ਕੀਤਾ ਦੇ ਵੁੱਡ ਸੀਜ਼ ਟੂ ਐਗਜ਼ਿਸਟ। ਸੋ ਇਹ ਟਰੰਪ ਸਾਹਿਬ ਦਾ ਤਾਜ਼ਾ ਬਿਆਨ ਕੈਨੇਡਾ ਦੇ ਖਿਲਾਫ, ਔਰ ਖ਼ਬਰ ਇਹ ਵੀ ਆ ਰਹੀ ਹੈ ਕਿ ਮਾਰਕ ਕਾਰਨੀ ਸਾਹਿਬ ਨੂੰ, ਇਹ ਰੇਡੀਓ ਕੈਨੇਡਾ ਦੇ ਹਵਾਲੇ ਨਾਲ ਅਸੀਂ ਖ਼ਬਰ ਦੇ ਰਹੇ ਹਾਂ ਕਿ ਮਾਰਕ ਕਾਰਨੀ ਸਾਹਿਬ ਨੂੰ ਉਹਨਾਂ ਨੇ ਦੁਬਾਰਾ ਤੋਂ ਕਹਿਤਾ ਕਿ 51st ਸਟੇਟ ਦੁਬਾਰਾ ਤੋਂ ਐਡਰੈਸ ਕੀਤਾ ਉਹਨਾਂ ਨੇ, ਜਿਹੜਾ ਮਾਰਕ ਕਾਰਨੀ ਸਾਹਿਬ ਕਹਿ ਰਹੇ ਸੀ ਕਿ ਨਹੀਂ ਹੋ ਰਿਹਾ, ਹੁਣ ਉਹਨਾਂ ਨੂੰ ਤਾਂ ਨਹੀਂ ਕਹਿ ਰਹੇ 51st ਸਟੇਟ, ਪਰ ਉਹ ਦੁਬਾਰਾ ਤੋਂ ਟਰੰਪ ਸਾਹਿਬ ਨੇ ਕਹਿਤਾ। ਮੈਂ ਇਹੀ ਗੱਲ ਤਾਂ ਮੈਂ ਕਹਿ ਰਿਹਾ ਵੀ ਕੈਨੇਡਾ ਦੀ ਹਾਲਤ ਕੀ ਹੈ, ਕੈਨੇਡਾ ਅੱਜ ਮਤਲਬ ਉਧਰੋਂ ਕਹਿ ਰਹੇ ਜੀ ਸੀਜ਼ ਟੂ ਐਗਜ਼ਿਸਟ, ਇਹ ਟਰੰਪ ਸਾਹਿਬ ਕੈਨੇਡਾ ਲਈ ਕਹਿ ਰਹੇ, ਔਰ ਟਰੰਪ ਸਾਹਿਬ ਕਹਿ ਰਹੇ ਕਿ 25% ਆਟੋ ਟੈਰਿਫ ਜਿਹੜਾ ਕੈਨੇਡਾ ਤੋਂ ਆਲਰੇਡੀ ਲਗਾ ਚੁੱਕੇ ਨੇ 25%, ਉਹ ਕਹਿੰਦੇ ਹੋਰ ਜ਼ਿਆਦਾ ਅਸੀਂ ਟੈਰਿਫ ਜਿਹੜਾ ਵਧਾ ਸਕਦੇ ਹਾਂ। ਪੱਤਰਕਾਰਾਂ ਨਾਲ ਗੱਲ ਕਰਦੇ ਉਹਨਾਂ ਦਾ ਜਿਹੜਾ ਟਰੰਪ ਸਾਹਿਬ ਦਾ ਤਾਜ਼ਾ ਬਿਆਨ ਹੈ, ਇਹ ਕੱਲ ਵਾਸ਼ਿੰਗਟਨ ਦੇ ਵਿੱਚ ਟਰੰਪ ਸਾਹਿਬ ਨੇ ਤਾਜ਼ਾ ਬਿਆਨ ਦਿੱਤਾ, ਔਰ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੀ ਸਾਨੂੰ ਉਹਨਾਂ ਦੀਆਂ ਕਾਰ ਦੀ ਕੋਈ ਜ਼ਰੂਰਤ ਨਹੀਂ ਹੈ। We don't want your cars. So Trump saab de tusi bayan sun liya vi na sanu tade car nahi chahide, 25% pehle hi tariff laga ke kai naukriyan ja rahiyan ne, kai kuch ho reya, par oh kehnde sanu chahiye nahi tuhadiyan caras. So eh halat hai is vele sadi foreign policy di. ਇਹਦੇ ਤੇ ਵੀ ਗੱਲ ਕਰਾਂਗੇ, ਹੋਰ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਜੋ ਇੰਡੀਆ ਔਰ ਪਾਕਿਸਤਾਨ ਡਿਵੈਲਪਮੈਂਟਸ ਹੋ ਰਹੀਆਂ ਉਹਦੇ ਉੱਤੇ ਵੀ, ਲੇਕਿਨ ਇੱਕ ਮਿੰਟ ਲਈ ਤੁਹਾਨੂੰ ਮੈਂ ਬੈਂਗਲੌਰ ਜ਼ਰੂਰ ਲਿਆਉਣਾ ਚਾਹਾਂਗਾ, ਜਿੱਥੇ ਕਿ ਅੱਜ ਮੁਕਾਬਲਾ ਬੈਂਗਲੌਰ ਵਰਸਿਜ਼ ਰਾਜਸਥਾਨ ਰਾਇਲ ਹੈ। ਇਹ ਮੁਕਾਬਲਾ ਦੋਨੋਂ ਟੀਮਸ ਵਾਸਤੇ ਇਹ ਮੁਕਾਬਲਾ ਕਿਉਂ ਬਹੁਤ ਅਹਿਮ ਹੈ, ਦੋਨੋਂ ਟੀਮਸ ਵਧੀਆ ਕਰ ਰਹੀਆਂ ਨੇ, ਪਰ ਮੈਂ ਪੂਰੀ ਡਿਟੇਲ ਰਿਪੋਰਟ ਅੱਗੇ ਚੱਲ ਕੇ ਸ਼ੇਅਰ ਕਰਾਂਗਾ। ਕੋਹਲੀ ਸਾਹਿਬ ਦੀ ਫਾਰਮ ਬਰਕਰਾਰ, ਸੋ ਇੱਕ ਹੋਰ ਚੌਕਾ ਲਗਾਇਆ ਕੋਹਲੀ ਸਾਹਿਬ ਨੇ ਹੁਣੇ ਹੁਣੇ ਬੈਂਗਲੌਰ ਦੇ ਵਿੱਚ, ਉੱਥੇ ਮੈਚ ਚੱਲ ਰਿਹਾ 24 ਵਿਦਆਊਟ ਲੌਸ, ਤੀਸਰੇ ਓਵਰ ਦੀ ਆਖਰੀ ਗੇਂਦ ਬਾਕੀ ਹੈ। ਸੋ ਫਿਲ ਸਾਲਟ ਖੇਲ ਰਹੇ ਨੇ 7 ਉੱਤੇ ਔਰ ਵਿਰਾਟ ਕੋਹਲੀ ਜਿਹੜੇ ਨੇ ਉਹ 10 ਤੇ ਰਿਕਾਰਡਡ ਬ੍ਰੇਕ ਉਸ ਤੋਂ ਬਾਅਦ ਵੀਲ ਕੈਰੀ ਔਨ ਦਾ ਡਿਸਕਸ਼ਨ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰੋ ਰਿਕਾਰਡਡ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ
Group proud. It's Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Ottawa today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
Y Media ਦੀ ਟੀਮ ਹੁਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ। ਜੀ ਬਿਲਕੁਲ, ਜੇ ਤੁਸੀਂ ਵੀ ਆਪਣਾ ਡ੍ਰੀਮ ਘਰ ਲੱਭ ਰਹੇ ਹੋ, ਚੂਜ਼ ਕਰੋ ਫਰੋਮ ਨੇਚਰਸ ਗ੍ਰੈਂਡ ਇਨ ਬ੍ਰੈਡਫੋਰਡ ਐਂਡ ਸੀਨਿਕ ਰਿਜ ਪੈਰਿਸ ਦੇ ਵਿੱਚ ਇਨ ਓਨਟਾਰੀਓ। ਦੋ ਸਟਨਿੰਗ ਕਲੈਕਸ਼ਨਸ ਲੈ ਕੇ ਆਇਆ ਘਰਾਂ ਦੀਆਂ, ਬਾਏ ਲਿਵ ਕਮਿਊਨਿਟੀਜ਼ ਸਟਾਰਟਿੰਗ ਫਰੋਮ ਜਸਟ $669,990। ਸੋ ਜੁਆਇਨ ਕਰੋ ਐਕਸ ਐਂਡ ਐਕਸ ਲਾਈਵ ਐਟ ਆਰ ਸੇਲਸ ਸੈਂਟਰ ਐਟ 1028 ਡਾਇਰੈਕਟ ਟੇਕਰਸ ਰੋਡ ਪੈਰਿਸ ਦੇ ਵਿੱਚ। ਤੁਸੀਂ ਇੰਜੋਏ ਕਰੋਗੇ ਥਾਊਜ਼ੰਡਸ ਇਨ ਬੋਨਸ ਐਂਡ ਇਨਸੈਂਟਿਵਸ। ਸੰਡੇ ਨੂੰ ਅਪ੍ਰੈਲ 27th ਨੂੰ ਵਾਈ ਮੀਡੀਆ ਦੀ ਟੀਮ ਹੋਏਗੀ ਲਾਈਵ ਔਨ ਲੋਕੇਸ਼ਨ। ਵਨ ਡੇ ਓਪਰਚੁਨਿਟੀ ਹੈ, ਤੁਸੀਂ ਸੇਵਿੰਗ ਵਧੀਆ ਕਰ ਸਕਦੇ ਹੋ। ਆਹ ਬਿਲਕੁਲ 12 ਵਜੇ ਤੋਂ ਲੈ ਕੇ 4 ਵਜੇ ਤੱਕ ਵਾਈ ਮੀਡੀਆ ਦੀ ਟੀਮ ਹੋਏਗੀ ਲਾਈਵ ਔਨ ਲੋਕੇਸ਼ਨ। ਮੂਵ ਇਨ ਰੈਡੀ ਹੋਮਸ ਨੇ ਤੁਸੀਂ ਟੂਰ ਕਰ ਸਕਦੇ ਹੋ ਐਂਡ ਸੇਵ ਕਰ ਸਕਦੇ ਹੋ ਅਪ ਟੂ $250,000। ਸੋ ਅੱਜ ਹੀ ਵਿਜ਼ਿਟ ਕਰੋ, ਜ਼ਿਆਦਾ ਇਨਫੋਰਮੇਸ਼ਨ ਦੇ ਲਈ liveheer.ca ਦੇ ਉੱਤੇ, ਦੈਟ ਇਜ਼ liveheer.ca, ਜਾਂ ਫਿਰ ਰੀਚ ਆਊਟ ਕਰੋ ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000।
Attention car shoppers, sale, sale, sale. Aa rahi hai Brampton North Nissan di 24-hour mega sale is Friday te is Saturday. Zero down lease deals de naal leke jao brand new 2025 Sentra S sirf $78 weekly ch, ya fir stylish kicks play bus $75 weekly ch. Te je tusi lena chahunde ho Rogue S all wheel drive ta oh tuhanu milegi sirf $104 weekly ch with zero down 36 months freight te PDEV included. Full paisa vasool. Wow. Attention car shoppers, sale, sale, sale. Aa rahi hai Brampton North Nissan di 24-hour mega sale is Friday te is Saturday. Zero down lease deals de naal leke jao brand new 2025 Sentra S sirf $78 weekly ch, ya fir stylish kicks play bus $75 weekly ch.
इस इलेक्शन में ब्रैंटन साउथ के पास है एक असली चॉइस। मिलिए मनमोहन थरौर से।
यू आर लिसनिंग टू WTOR 770 AM यंगस्टाउन टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com QTL, बिकॉज़ वी केयर।
Quick Truck Lube! मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
फेडरल इलेक्शन सोमवार 28 अप्रैल में हो रही है। कि तुम वोट पाउण की योजना बना रहे हो, ए जानने की किथे अते कदो वोट पा सकते हो, अपने वोटर जानकारी कार्ड की जांच करो। पोल 12 घंटे ले खुले हन। एक प्रमाणित आईडी लाना ना भूलो। जे तुसी वोट पाउण लई रजिस्टर नहीं हो तां तुसी अपने निर्धारित पोलिंग स्टेशन ते रजिस्टर कर सकते हो। ए साडी वोट है। वोटिंग बारे लोड़ींदी अधिकारिक जानकारी वास्ते elections.ca ते जाओ जां 1-800-463-6868 ते कॉल करो।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Y Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ Radio Y ਔਰ Channel Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਔਰ ਤੂਫਾਨੀ ਸ਼ੁਰੂਆਤ ਕੀਤੀ ਹੈਗੀ ਹੈ ਆਰਸੀਬੀ ਨੇ ਔਰ ਇੱਕ ਹੋਰ ਬਾਉਂਡਰੀ 41 ਔਰ ਲਗਾਤਾਰ ਵਧੀਆ ਬੱਲੇਬਾਜ਼ੀ ਕਰ ਰਹੀ ਹੈ ਟੀਮ ਸੋ ਵਿਰਾਟ ਕੋਹਲੀ ਅਸੀਂ ਦੱਸ ਦਈਏ ਕਿ 16 ਦੇ ਉੱਤੇ ਨੇ ਔਰ ਫਿਲ ਸੌਲ ਜਿਹੜੇ ਨੇ 18 ਦੇ ਉੱਤੇ ਸੋ ਚੰਗੀ ਤੂਫਾਨੀ ਸ਼ੁਰੂਆਤ ਜਿਹੜੀ ਹੈ ਟੀਮ ਨੇ ਕੀਤੀ ਹੈਗੀ ਹੈ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਆਲਰੇਡੀ ਵਧੀਆ ਪੁਆਇੰਟਸ ਟੇਬਲ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਦੋਨੋਂ ਟੀਮਾਂ ਵਧੀਆ ਕਰ ਰਹੀਆਂ ਨੇ ਰਾਜਸਥਾਨ ਰਾਇਲਸ ਲਈ ਮੁਸ਼ਕਿਲ ਹੈ ਕਿਉਂਕਿ ਰਾਜਸਥਾਨ ਰਾਇਲਸ ਜਿਹੜਾ ਹੈਗਾ ਸੋਰੀ ਆਰਸੀਬੀ ਤੇ 10 ਪੁਆਇੰਟ ਹੈ ਹੀ ਹੈ ਤੇ ਜੇ ਆਰਸੀਬੀ ਅੱਜ ਜਿੱਤ ਜਾਂਦੀ ਹੈ ਤੇ ਉਹ 12 ਚ ਆਲਰੇਡੀ ਟਾਪ 4 ਚ ਚੱਲ ਹੀ ਰਹੀ ਹੈ ਲਗਾਤਾਰ ਆਰਸੀਬੀ ਕੋਹਲੀ ਸਾਹਿਬ ਦਾ ਵਧੀਆ ਪ੍ਰਦਰਸ਼ਨ ਚੱਲ ਹੀ ਰਿਹਾ ਲੇਕਿਨ ਅੱਜ ਦਾ ਮੈਚ ਜਿਹੜਾ ਰਾਜਸਥਾਨ ਲਈ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਰਾਜਸਥਾਨ ਲਈ ਜੇ ਮੈਚ ਨਹੀਂ ਜਿੱਤਦੇ ਤਾਂ ਫਿਰ ਲਗਭਗ ਬਾਹਰ ਹੀ ਹੈ ਵੈਸੇ ਵੀ ਟੂਰਨਾਮੈਂਟ ਚ ਉੱਪਰ ਜਾਣਾ ਮੁਸ਼ਕਿਲ ਹੈ ਪਰ ਫਿਰ ਅਸੀਂ ਕਹਾਂਗੇ ਲਗਭਗ ਬਾਹਰ ਸੋ ਇੱਕ ਹੋਰ ਚੌਕਾ ਬੈਕ ਟੂ ਬੈਕ ਬਾਉਂਡਰੀਜ਼ ਫਿਲ ਸੌਲ ਦੀਆਂ ਇੱਕ ਹੋਰ ਚੌਕਾ ਅਨਦਰ ਬਾਉਂਡਰੀ ਜ਼ਬਰਦਸਤ ਸ਼ਾਟ ਇੱਕ ਹੋਰ ਚੌਕਾ ਸੋ ਬੈਕ ਟੂ ਬੈਕ ਬਾਉਂਡਰੀਜ਼ ਬਾਏ ਫਿਲ ਸੌਲਟ ਸੋ ਇਹਦੇ ਨਾਲ ਹੀ ਅਸੀਂ ਦੱਸ ਦਈਏ ਕਿ 45 ਰਨ ਜਿਹੜੇ ਨੇ ਬਣ ਗਏ ਜੀ ਵਿਦਆਊਟ ਲਾਸ ਹਜੇ ਓਵਰ ਜਿਹੜਾ ਉਹ ਚੱਲ ਰਿਹਾ ਹੈਗਾ 5ਵਾਂ ਸੋ 10 ਰਨ ਦੇ ਆਸ ਪਾਸ ਦੀ ਜਿਹੜੀ ਰਨ ਰੇਟ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਚੱਲ ਰਹੀ ਹੈ ਵਿਰਾਟ ਕੋਹਲੀ 16 ਫਿਲ ਸੌਲਟ ਔਨ 23 ਰਾਈਟ ਨਾਓ ਸੋ ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ ਅੱਜ ਰਾਜਸਥਾਨ ਰਾਇਲਸ ਨੇ ਜੇ ਨਹੀਂ ਰੋਕਿਆ ਅੱਜ ਬੈਂਗਲੌਰ ਦੀ ਟੀਮ ਨੂੰ ਤਾਂ ਇਹਨਾਂ ਦਾ ਅੱਗੇ ਜਾਣਾ ਆਖਰੀ 4 ਦੇ ਵਿੱਚ ਪਹੁੰਚਣਾ ਮੁਸ਼ਕਿਲ ਹੋ ਜਾਏਗਾ ਬਹੁਤ ਹੀ ਮੁਸ਼ਕਿਲ ਰਾਜਸਥਾਨ ਰਾਇਲਸ ਦਾ ਹੋ ਜਾਏਗਾ ਮੁਸ਼ਕਿਲ ਤੇ ਆਲਰੇਡੀ ਹੈ ਠੀਕ ਹੈ ਜੀ ਸੋ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਉਸੇ ਤਰ੍ਹਾਂ ਜਾਰੀ ਰੱਖਾਂਗੇ ਜੋ ਡਿਵੈਲਪਮੈਂਟ ਕੈਨੇਡਾ ਚ ਹੋ ਰਹੀ ਹੈ ਉਹਦੇ ਨਾਲ ਵੀ ਤੁਹਾਨੂੰ ਅਸੀਂ ਅਪਡੇਟਡ ਲਗਾਤਾਰ ਰੱਖ ਰਹੇ ਹਾਂ ਕਿਹੜੇ ਲੀਡਰਸ ਕਿੱਥੇ ਜਾ ਰਹੇ ਨੇ ਕੀ ਕਰ ਰਹੇ ਨੇ ਇੰਡੀਆ ਦੇ ਵਿੱਚ ਜਿਹੜੀਆਂ ਇੰਡੀਆ ਪਾਕਿਸਤਾਨ ਦੋਨੋਂ ਸਾਈਡ ਤੇ ਡਿਵੈਲਪਮੈਂਟ ਹੋ ਰਹੀਆਂ ਨੇ ਉਹ ਵੀ ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖ ਰਹੇ ਹਾਂ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਵੀ ਮੈਂ ਲਗਾਤਾਰ ਔਨ ਦੀ ਏਅਰ ਕਰਾਂਗਾ ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਜੀ ਮੈਂ ਕੁਇਕਲੀ ਇੱਕ ਮਿੰਟ ਦੱਸਣਾ ਚਾਹਾਂਗਾ ਕਿ ਤੁਸੀਂ ਮੰਡੇ ਨੂੰ ਜਿਹੜੀ ਸਾਡੀ ਇਲੈਕਸ਼ਨ ਨਾਈਟ ਹੈ ਉਹਦੀਆਂ ਅਸੀਂ ਕਾਫੀ ਤਿਆਰੀਆਂ ਕਰ ਰਹੇ ਹਾਂ ਸੋ ਉਹ ਸ਼ਾਮ 6 ਵਜੇ ਤੋਂ ਲੈ ਕੇ ਦੇਰ ਰਾਤ 12 ਵਜੇ ਤੱਕ ਤੁਹਾਨੂੰ ਅਸੀਂ ਅਪਡੇਟਡ ਰੱਖਾਂਗੇ ਇਲੈਕਸ਼ਨ ਨਾਈਟ ਦੇ ਉੱਤੇ ਵਿਰਾਟ ਕੋਹਲੀ ਸਾਹਿਬ ਦਾ ਇੱਕ ਹੋਰ ਚੌਕਾ ਔਰ 50 ਦੈਟ ਇਜ਼ 50 ਅਪ ਫਾਰ ਬੈਂਗਲੌਰ ਕੋਹਲੀ ਸਾਹਿਬ ਦੀ ਫਾਰਮ ਦੁਬਾਰਾ ਤੋਂ ਜ਼ਬਰਦਸਤ ਨਜ਼ਰ ਆ ਰਹੀ ਹੈ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਹਾਂਜੀ ਗੋ ਅਹੈਡ ਹੈਲੋ
ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਜੀ
ਹਾਂਜੀ ਹੁਣ ਆ ਰਹੀ ਹੈ ਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਜੀ
ਬਸ ਵਧੀਆ ਯੁਦਗੀ ਜੀ ਛੋਟਾ ਜਿਹਾ ਕੁਐਸਚਨ ਹੈ
ਜੀ
ਕਹਿ ਰਿਹਾ ਸੀ ਮੈਂ ਕਿ ਜੋ ਕੁਛ ਹੋਇਆ ਉਹ ਤਾਂ ਸਭ ਨੂੰ ਪਤਾ ਆਪਾਂ ਬਾਰ ਬਾਰ ਚੀਤ ਕਰਨਾ ਲੇਕਿਨ ਜੋ ਭਾਰਤ ਸਰਕਾਰ ਨੇ ਕੁਛ ਚੇਂਜਿਸ ਕੀਤੀਆਂ ਨੰਬਰ 1 ਜਿਹੜੀ ਇੰਪੋਰਟੈਂਟ ਹੈਗੀ ਹੈ ਵਾਟਰਸ ਦੇ ਉਹ ਵਾਟਰ ਨੂੰ ਕਿੱਦਾਂ ਕੰਟਰੋਲ ਕਰ ਲੈਣਗੇ ਇੱਕ ਦਿਨ ਚ ਤਾਂ ਹੋ ਨਹੀਂ ਸਕਦਾ ਕਿਉਂਕਿ ਉਹਦੇ ਲਈ ਰਿਜ਼ਰਵਰ ਚਾਹੀਦੇ ਆ ਉਸ ਪਾਣੀ ਨੂੰ ਕਿਸੇ ਹੋਰ ਪਾਸੇ ਯੂਜ਼ ਕਰਨਾ ਇਹ ਸਾਰੀਆਂ ਟੈਕਨੀਕਸ ਹੁੰਦੀਆਂ ਉਹ ਤਾਂ ਉਹਦੇ ਲਈ ਤਾਂ ਇੰਡੀਆ ਰੈਡੀ ਓ ਨਹੀਂ ਹੈ ਤੇ ਉਹ ਕਿੱਦਾਂ ਕਰ ਲੈਣਗੇ ਤੇ ਇਹਨਾਂ ਨੂੰ ਫਰਕ ਕੀ ਪਏਗਾ ਮੇਰੇ ਖਿਆਲ ਦੇ ਵਿੱਚ ਤਾਂ ਉਹਦੇ ਲਈ ਘੱਟੋ ਘੱਟ ਨਹੀਂ ਤਾਂ ਯੁੱਧ ਵਿੱਚ 4-5 ਸਾਲ ਚਾਹੀਦੇ ਉਸ ਸਿਸਟਮ ਨੂੰ ਕ੍ਰੀਏਟ ਕਰਨ ਲਈ ਤੇ ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਸੋ ਇਹ ਮੈਂ ਥੋਤੋਂ ਜਾਣਨਾ ਚਾਹੁੰਦਾ ਸੀ ਕਿ ਇਹਦੀ ਕੋਈ ਟੈਕਨੀਕ ਹੈ ਜਾਂ ਫਿਰ ਇਹ ਗੱਲਾਂ ਹੀ ਗੱਲਾਂ ਤੇ ਬਸ ਥੋੜਾ ਜਿਹਾ ਮਸਲਾ ਠੰਡਾ ਕਰਨ ਲਈ, ਇਹਦੇ ਬਾਰੇ ਕੁਛ ਦੱਸਣਾ ਚਾਹੁੰਦਾ।
ਬਿਲਕੁਲ, ਕਾਫੀ ਸਾਰੇ ਆਰਟੀਕਲਸ ਜਿਹੜੇ ਨੇ ਜੀ ਰਮੇਸ਼ਿੰਦਰ ਚੌਹਾਨ ਸਾਹਿਬ ਲਿਖੇ ਜਾ ਰਹੇ ਨੇ ਕਿ ਇੰਡੀਆ ਕੋਲ ਆਪਸ਼ਨਸ ਕੀ ਨੇ, ਇੰਡੀਆ ਕਰੇਗਾ ਕੀ, ਵਾਟਰ ਜਿਹੜੀ ਹੈ ਆਪਣੀ ਵਾਟਰ ਟ੍ਰੀਟੀ ਜਿਹੜੀ ਇੰਡੀਆ ਨੇ ਕੈਂਸਲ ਕਰ ਦਿੱਤੀ ਹੈ। ਤੁਹਾਡੀ ਗੱਲ ਠੀਕ ਹੈ ਕਿ ਰਾਈਟ ਵੇ ਤੇ ਇਹਦਾ ਅਸਰ ਨਹੀਂ ਹੋਏਗਾ, ਬਟ ਕੀ ਲੌਂਗ ਟਰਮ ਇੰਡੀਆ ਕੁਝ ਪਾਣੀ ਰੋਕ ਸਕੇਗਾ ਪਾਕਿਸਤਾਨ ਦਾ? ਔਰ ਪਾਕਿਸਤਾਨ ਦੇ ਵਿੱਚ ਆਲਰੇਡੀ ਬਹੁਤ ਸਾਰੇ ਏਰੀਆਜ਼ ਜਿਹੜੇ ਨੇ ਆਲਰੇਡੀ ਡਰਾਈ ਨੇ। ਪਾਕਿਸਤਾਨ ਦੇ ਵਿੱਚ ਜਿਹੜਾ ਐਗਰੀਕਲਚਰ ਹੈ ਉਹ 80-90% ਇਹ ਜੋ ਪਾਣੀ ਇੰਡੀਆ ਤੋਂ ਆ ਰਿਹਾ, ਨਦੀਆਂ ਜਿਹੜੀਆਂ ਆ ਰਹੀਆਂ ਨੇ ਉਹਦੇ ਤੇ ਡਿਪੈਂਡੈਂਟ ਹੈ। ਬਟ ਇੰਡੀਆ ਕਿਆ ਇਹਦੇ ਲਈ ਕੁੱਕੜੇ ਕਦਮ ਚੱਕ ਸਕਦਾ? ਦੈਟ ਇਜ਼ ਮੇਜਰ ਕੁਐਸਚਨ। ਔਰ ਪਾਕਿਸਤਾਨ ਦਾ ਤਾਂ ਖੈਰੇ ਕਹਿਣਾ ਹੈ ਕਿ ਤੁਸੀਂ ਇਹਨੂੰ ਟ੍ਰੀਟੀ ਨੂੰ ਬ੍ਰੇਕ ਨਹੀਂ ਕਰ ਸਕਦੇ, ਹਾਲਾਂਕਿ ਇੰਡੀਆ ਦਾ ਕਹਿਣਾ ਹੈ ਕਿ ਠੀਕ ਹੈ ਇੰਡੀਆ ਨੇ ਆਰਟੀਕਲ 370 ਖਤਮ ਕਰ ਦਿੱਤਾ, ਉਸ ਵੇਲੇ ਵੀ ਇਹੀ ਸੀਗਾ ਕਿ ਤੁਸੀਂ ਕਿੱਦਾਂ ਖਤਮ ਕਰ ਸਕਦੇ ਹੋ। ਹੁਣ ਇੰਡੀਆ ਕਹਿੰਦਾ ਜੀ ਅਸੀਂ ਇਹ ਕਰ ਦਿੱਤਾ। ਪਾਕਿਸਤਾਨ ਨੇ ਵੀ ਇਨ ਰਿਟੈਲੀਏਸ਼ਨ ਸ਼ਿਮਲਾ ਐਗਰੀਮੈਂਟ ਜਿਹੜਾ ਉਹ ਖਤਮ ਕਰ ਦਿੱਤਾ। ਸ਼ਿਮਲਾ ਐਗਰੀਮੈਂਟ ਜੇ ਤੁਹਾਨੂੰ ਯਾਦ ਹੋਏ ਜਦੋਂ 1971 ਦੀ ਜੰਗ ਖਤਮ ਹੋਈ ਹੈ ਤਾਂ ਫਿਰ 1972 ਦੇ ਵਿੱਚ ਇਹ ਸ਼ਿਮਲਾ ਐਗਰੀਮੈਂਟ ਕੀਤਾ ਗਿਆ ਸੀਗਾ। ਸੋ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਉਹ ਵੀ ਖਤਮ ਕਰ ਰਹੇ ਹੈਗੇ ਸ਼ਿਮਲਾ ਐਗਰੀਮੈਂਟ। ਸੋ ਇਹ ਦੋਨੋਂ ਕੰਟਰੀਜ਼ ਇਸ ਵੇਲੇ ਬਿਆਨ ਦੇ ਰਹੇ ਨੇ। ਮੇਰੇ ਮੁਤਾਬਿਕ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟ੍ਰੀਟੀ ਫਿਨਿਸ਼ ਕਰਨੀਆਂ ਜਾਂ ਇਹ ਇਹਦਾ ਅਸਰ ਤੇ ਥੋੜਾ ਬਹੁਤਾ ਹੋਏਗਾ, ਬਟ ਮੈਂ ਇੱਕ ਅਨਲੁਕਿੰਗ ਐਟ ਬਰੋਡਰ ਪਿਕਚਰ। ਤੁਸੀਂ ਕਹਿ ਰਹੇ ਹੋ ਕਿ ਇਹਦਾ ਕੀ ਅਸਰ ਹੈ, ਈਵਨ ਦੇਖੋ ਇੰਡੀਆ ਨੇ ਜਦੋਂ ਉਰੀ ਅਟੈਕ ਹੋਇਆ ਜਾਂ ਇੰਡੀਆ ਦੇ ਵਿੱਚ ਪੁਲਵਾਮਾ ਟੈਰਰਿਸਟ ਅਟੈਕ ਹੋਇਆ ਤੇ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਸਰਜੀਕਲ ਸਟ੍ਰਾਈਕਸ ਕਰਕੇ ਦੇਖ ਲਏ ਜਾਂ ਅੰਦਰ ਹੋਰ ਸਟ੍ਰਾਈਕਸ, ਮਤਲਬ ਇਹ ਮਾਮਲਾ ਰੁਕਿਆ ਨਹੀਂ। ਔਰ ਜੇ ਹੁਣ ਵੀ ਇੰਡੀਆ ਅੱਜ ਮੈਂ ਦੇਖ ਰਿਹਾ ਸੀ ਹੁਣੇ ਖਬਰ ਆ ਰਹੀ ਸੀ ਕਿ ਇੰਡੀਆ ਆਪਰੇਸ਼ਨ ਆਕਰਮਣ ਕਰ ਰਿਹਾ, ਮਤਲਬ ਆਪਰੇਸ਼ਨ ਕੀ ਹੈ ਆਕਰਮਣ ਕੀ ਹੈ ਵੀ ਅੰਦਰ ਹੀ ਅੰਦਰ ਇੰਡੀਆ ਦੇ ਐਕਸਰਸਾਈਜ਼ ਹੋ ਰਹੀ ਹੈ ਰਫੇਲ ਔਰ ਸੁਖੋਈ। ਰਫੇਲ ਤੁਹਾਨੂੰ ਪਤਾ ਹੈ ਕੋਈ ਅੰਬਾਲਾ ਚ ਹੈਗੇ ਨੇ, ਕੋਈ ਹੋਰ ਜਗ੍ਹਾ ਤੇ ਹੈਗੇ ਨੇ। ਸੋ ਉਹ ਸਾਰੇ ਉੱਥੇ ਕਸ਼ਮੀਰ ਦੇ ਵਿੱਚ ਇੰਡੀਆ ਨੇ ਸੁਖੋਈ ਰਫੇਲ ਸਾਰੇ ਉੱਥੇ ਪਹੁੰਚਦੇ ਕਰ ਲਏ ਨੇ ਔਰ ਉਹ ਉੱਥੇ ਇੱਕ ਇਹਦੀ ਐਕਸਰਸਾਈਜ਼ ਕਰ ਰਹੇ ਨੇ। ਮੈਂ ਜ਼ਾਤੀ ਤੌਰ ਤੇ ਸਮਝਦਾ ਹਾਂ ਕਿ ਇਹ ਜਿਹੜੀ ਇੰਡੀਆ ਜੇ ਕੋਈ ਜੰਗ ਹੋ ਜਾਏਗੀ ਤਾਂ ਫਿਰ ਇੰਡੀਆ ਦਾ ਵੀ ਬਹੁਤ ਨੁਕਸਾਨ ਹੋਏਗਾ ਔਰ ਪਾਕਿਸਤਾਨ ਦਾ ਵੀ ਬੜਾ ਨੁਕਸਾਨ ਹੋਏਗਾ। ਸੋ ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਠੀਕ ਹੈ, ਆਲ ਪਾਰਟੀ ਮੀਟਿੰਗ ਚ ਮੈਨੂੰ ਨਹੀਂ ਪਤਾ ਹੁਣ ਆਲ ਪਾਰਟੀ ਮੀਟਿੰਗ ਚੱਲ ਰਹੀ ਹੈ ਜਦੋਂ ਬਾਹਰ ਨਿਕਲਣਗੇ ਮੀਡੀਆ ਨਾਲ ਕੀ ਕਰਦੇ ਨੇ ਕੀ ਫੈਸਲਾ ਲੈਂਦੇ ਨੇ। ਮੈਂ ਪਹਿਲਾਂ ਬਸ ਇਹੀ ਕਹਿਣਾ ਚਾਹਾਂਗਾ ਕਿ ਫਰੋਮ ਓਵਰਆਲ ਮੇਰੇ ਮੁਤਾਬਿਕ ਜੋ ਮੂਵਿੰਗ ਫਾਰਵਰਡ ਕੀ ਸੋਲੂਸ਼ਨ ਹੋ ਸਕਦੇ ਨੇ ਔਰ ਕੀ ਜੇ ਨਹੀਂ ਸੋਲੂਸ਼ਨ ਹੋਇਆ ਤੇ ਉਹਦਾ ਨੁਕਸਾਨ ਕੀ ਹੋਏਗਾ। ਸੋਲੂਸ਼ਨ ਇਹ ਹੋ ਸਕਦਾ ਹੈਗਾ ਕਿ ਯੈਸ ਅਗੇਨ ਹੋ ਸਕਦਾ ਕੋਈ ਐਗਰੀ ਕਰੇ ਨਾ ਕਰੇ, ਮੇਰੇ ਖਿਆਲ ਦੇ ਨਾਲ ਇੱਕ ਵਾਰ ਡਾਇਲੋਗ ਸਟਾਰਟ ਕਰਨਾ ਚਾਹੀਦਾ, ਗੱਲਬਾਤ ਸ਼ੁਰੂ ਕਰਨੀ ਚਾਹੀਦੀ। ਆਈ ਨੋ ਇੰਡੀਆ ਦੀ ਪ੍ਰੀ ਕੰਡੀਸ਼ਨ ਇਹੀ ਹੈ ਕਿ ਜਦੋਂ ਤੱਕ ਟੈਰਰਿਜ਼ਮ ਨਹੀਂ ਰੁਕੇਗਾ ਗੱਲ ਨਹੀਂ ਕਰਨੀ। ਸੋ ਬਟ ਮੇਰੇ ਮੁਤਾਬਿਕ ਗੱਲ ਕਰਨੀ ਚਾਹੀਦੀ ਹੈ। ਹਾਂ, ਤੁਸੀਂ ਆਪਣੇ ਬਾਰਡਰ ਸਟ੍ਰਿਕਟ ਕਰੋ, ਹੋਰ ਜੋ ਇੰਟੈਲੀਜੈਂਸ ਹੋਰ ਜੋ ਕਰਨਾ ਉਹ ਕਰੀ ਜਾਓ, ਬਟ ਇਹ ਚੀਜ਼ਾਂ ਇੰਡੀਆ ਨੂੰ ਸਟ੍ਰਿਕਟਲੀ ਕਰਨ, ਲੇਕਿਨ ਨਾਲ ਦੀ ਨਾਲ ਡਾਇਲੋਗ ਇਨੀਸ਼ੀਏਟ ਕਰ ਦੇਣ ਕਿਉਂਕਿ ਉਹ ਮੇਰੇ ਖਿਆਲ ਦੇ ਨਾਲ ਠੀਕ ਹੈ। ਔਰ ਤੁਸੀਂ ਆਪਣੇ ਬਾਰਡਰ ਮਜ਼ਬੂਤ ਕਰੋ, ਹੋਰ ਜੋ ਤੁਸੀਂ ਕਰਨਾ ਉਹ ਸਾਰਾ ਕੁਝ ਕਰੋ। ਔਰ ਜੰਗ ਜਿਹੜੀ ਹੈ ਉਹ ਤੇ ਬਿਲਕੁਲ ਹੀ, ਕਿਉਂਕਿ ਦੇਖੋ ਅੱਜ ਇੰਡੀਆ ਇਜ਼ ਵਨ ਆਫ ਦਾ ਫਾਸਟੈਸਟ ਇੰਡੀਆ ਇਜ਼ ਦਾ ਫਾਸਟੈਸਟ ਗੋਇੰਗ ਬਿਗ ਇਕਾਨਮੀਜ਼ ਆਫ ਦਾ ਵਰਲਡ। ਅੱਜ ਇੰਡੀਆ ਤਾਂ ਕਹਿ ਰਿਹਾ 7% ਅਸੀਂ ਗਰੋ ਕਰਾਂਗੇ ਇਸ ਸਾਲ, ਲੇਕਿਨ ਜੇ ਤੁਸੀਂ IMF, ਵਰਲਡ ਬੈਂਕ ਜਾਂ ਜਿਹੜੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਉਹਦੇ ਮੁਤਾਬਿਕ ਵੀ 6-6.5% ਦੀ ਗਰੋਥ ਇੰਡੀਆ ਦੀ ਹੈਗੀ ਹੈ। ਚਾਈਨਾ ਦੀ ਵੀ ਗਰੋਥ ਮਸੀ 4-5% ਹੈ, ਔਰ ਜੇ ਟੈਰਿਫ ਲੱਗਣ ਦੇ ਨਾਲ ਹੋਰ ਵੀ ਚੈਲੰਜ ਚਾਈਨਾ ਨੂੰ ਆ ਸਕਦੇ ਨੇ। ਕੋਈ ਬੜੀ ਕੰਟਰੀ ਜਿਹੜੀ ਹੈ ਉਹ ਇਸ ਲੈਵਲ ਤੇ ਗਰੋ ਨਹੀਂ ਕਰ ਰਹੀ ਹੈ। ਅੱਜ ਅਮਰੀਕਾ ਔਰ ਕੈਨੇਡਾ ਤੇ ਇੱਥੇ ਰਿਸੈਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ, ਗਰੋਥ ਦੀ ਤਾਂ ਗੱਲ ਹੀ ਦੂਰ ਹੈਗੀ ਹੈ। ਔਰ ਰਿਸੈਸ਼ਨ ਵੀ ਕੈਨੇਡਾ ਚ ਐਸਾ ਕਿ ਇਸ ਸਾਲ ਜੇ ਮਿਡ ਚ ਸ਼ੁਰੂ ਹੋਏਗਾ ਤਾਂ ਅਗਲੇ ਸਾਲ 2026 ਦੇ ਫਸਟ ਕੁਆਟਰ ਚ ਠੀਕ ਹੋਏਗਾ ਜਾ ਕੇ ਰਿਸੈਸ਼ਨ। ਸੋ ਇੰਡੀਆ ਇਜ਼ ਇਨ ਅ ਵੈਰੀ ਗੁੱਡ ਪੋਜੀਸ਼ਨ। ਸੋ ਜੰਗ ਹੋ ਗਈ ਜਾਂ ਉੱਥੇ ਲੜਾਈ ਹੋ ਗਈ ਤਾਂ ਸਾਰਾ ਇਨਵੈਸਟਰ ਜੰਗ ਨਹੀਂ ਚਾਹੁੰਦਾ, ਉਹ ਇਹ ਨਹੀਂ ਸੁਣੇਗਾ ਕਿ ਜੀ ਪਾਕਿਸਤਾਨ ਗਲਤ ਹੈ ਕਿ ਇੰਡੀਆ ਗਲਤ ਹੈ। ਇਨਵੈਸਟਰ ਦੇ ਵਿਲ ਪੁੱਲ ਆਊਟ ਮਨੀ, ਉੱਥੋਂ ਇਨਵੈਸਟਮੈਂਟ ਪੁੱਲ ਆਊਟ ਹੋਏਗੀ, ਇਕਾਨਮੀ ਤੇ ਉੱਤੇ ਅਸਰ ਪਏਗਾ, ਖਰਚਾ ਹੋਏਗਾ ਸਭ ਕੁਝ। ਉਹ ਗੱਲ ਬਾਅਦ ਦੀ ਹੈ ਕਿ ਜੀ ਅਸੀਂ ਕਹੀਏ ਪਾਕਿਸਤਾਨ ਦਾ ਵੱਧ ਨੁਕਸਾਨ ਹੋ ਗਿਆ, ਇੰਡੀਆ ਦਾ ਵੱਧ ਹੋ ਗਿਆ, ਉਹ ਬਾਅਦ ਦੀ ਗੱਲ ਹੈ, ਲੇਕਿਨ ਦੋਨੋਂ ਕੰਟਰੀਜ਼ ਦਾ ਬੜਾ ਨੁਕਸਾਨ ਹੈ। ਔਰ ਸਪੈਸ਼ਲੀ ਇੰਡੀਆ ਹੈਜ਼ ਅ ਲੋਟ ਟੂ ਲੂਜ਼, ਕਿਉਂਕਿ ਇੰਡੀਆ ਇਸ ਵੇਲੇ ਇੱਕ ਫਲਰਿਸ਼ਿੰਗ ਕੰਟਰੀ ਹੈ, ਵਧੀਆ ਜਾ ਰਿਹਾ, ਜਿਹਦੇ ਕਾਰਨ ਕਿ ਇੰਡੀਆ ਨੂੰ ਨੁਕਸਾਨ ਹੀ ਨੁਕਸਾਨ ਹੈ। ਇਸ ਲਈ ਇੰਡੀਆ ਨੂੰ ਥੋੜੀ ਪੇਸ਼ੈਂਸ ਨਾਲ ਕੰਮ ਕਰਨਾ ਪਏਗਾ। ਚੈਨਲ ਦੇ ਉੱਤੇ, ਟੀਵੀ ਚੈਨਲ ਦੇ ਤਾਂ ਮੈਂ ਦੇਖਦਾ ਹੀ ਘੱਟ ਹਾਂ, ਕਿਉਂਕਿ ਉੱਥੇ ਇੱਕ ਘੰਟੇ ਦੀ ਡਿਸਕਸ਼ਨ ਦੇ ਵਿੱਚ ਜੰਗਬਾਜ਼ੀ ਜ਼ਿਆਦਾ। ਹਾਂ, ਓਵਰਆਲ ਮੈਂ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਪਾਕਿਸਤਾਨ ਦੇ ਜਨਰਲ ਅਸੀਮ ਮੁਨੀਰ ਹੋਣਾ ਦਾ ਬਿਆਨ ਆਇਆ ਸੀ ਰੀਸੈਂਟਲੀ, ਬਿਲਕੁਲ ਅਸੀਂ, ਮੈਂ ਉੱਧਰ ਜ਼ਿਆਦਾ ਤਵੱਜੋ ਹੀ ਨਹੀਂ ਦਿੱਤੀ ਕਿਉਂਕਿ ਸਾਡਾ ਸਾਰਾ ਫੋਕਸ ਕੈਨੇਡਾ ਤੇ ਲੱਗਾ, ਕੈਨੇਡੀਅਨ ਇਲੈਕਸ਼ਨ ਤੇ ਲੱਗਾ ਸਾਡੇ ਲਈ। ਤਾਂ ਹੁਣ ਇੱਥੇ ਹਸਪਿਟਲ ਕੋਈ ਬਣਾ ਰਿਹਾ ਜਾਂ ਪੁਲਿਸ ਨੂੰ ਕੋਈ ਕ੍ਰਾਈਮ ਸਾਡੇ ਲਈ ਤਾਂ ਡੇ ਟੂ ਡੇ ਇਹ ਮਸਲੇ ਨੇ ਨਾ ਕਿ ਇੱਥੇ ਕ੍ਰਾਈਮ ਕੌਣ ਰੋਕ ਰਿਹਾ ਜੀ, ਹਾਸਪਿਟਲ ਕਿਹੜੇ ਬਣ ਰਹੇ, ਯੂਨੀਵਰਸਿਟੀ ਸਾਡੇ ਆਉਣ ਵਾਲੀਆਂ ਜਨਰੇਸ਼ਨ ਲਈ ਕੌਣ ਬਣਾ ਰਿਹਾ, ਸਟੇਡੀਅਮ ਸਾਨੂੰ ਚਾਹੀਦੇ ਨੇ, ਸਾਡਾ ਕੋਈ ਨਵਾਂ ਹਾਈਵੇ ਚਾਹੀਦਾ ਕਿ ਨਹੀਂ ਚਾਹੀਦਾ, ਅਸੀਂ ਤਾਂ ਰੋਜ਼ ਇੱਥੇ ਫੋਕਸ ਲਗਾਇਆ। ਤੇ ਜਦੋਂ ਜਨਰਲ ਅਸੀਮ ਹੁਣੀ ਉਹਨਾਂ ਦਾ ਬਿਆਨ ਆਇਆ ਕਿ ਜੀ ਹਿੰਦੂ ਔਰ ਮੁਸਲਿਮ ਜਿਹੜੇ ਉਹ ਆਪਣੇ ਆਪ ਨੂੰ ਸੁਪੀਰੀਅਰ ਦੱਸੀ ਜਾ ਰਹੇ ਨੇ, ਮੈਂ ਠੀਕ ਹੈ ਸੁਣ ਲਿਆ ਸੀਗਾ, ਠੀਕ ਹੈ ਛੱਡੋ ਟਾਈਮ ਨਹੀਂ ਹੈ, ਇੱਧਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਤੇ ਮੈਂ ਕਿਹਾ ਜੀ ਉਹ, ਲੇਕਿਨ ਮੈਂ ਹੈਰਾਨ ਇਸ ਗੱਲ ਤੇ ਹੋ ਗਿਆ ਕਿ ਨਾ ਸਿਰਫ ਉਹਨਾਂ ਦਾ ਬਿਆਨ ਹੈ, ਕਸ਼ਮੀਰ ਇਜ਼ ਆਰ ਜਗਲਰ ਵੇਨ, ਕਸ਼ਮੀਰ ਸਾਡੀ ਸ਼ਹਿਰ ਹੈਗਾ, ਔਰ ਉਹ ਕਹਿ ਰਹੇ ਨੇ ਕਿ ਜੀ ਅਸੀਂ ਸੁਪੀਰੀਅਰ ਹੈ, ਅਸੀਂ ਸਾਨੂੰ ਭੁੱਲਣਾ ਨਹੀਂ ਚਾਹੀਦਾ, ਪਤਾ ਨਹੀਂ ਕਿਸ ਪਾਸੋਂ ਸੁਪੀਰੀਅਰ ਹੈਗੇ ਨੇ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਤਬਾਹ ਕਰਕੇ ਰੱਖ ਦਿੱਤਾ, ਮੈਂ ਤਾਂ ਬੜੀ ਵਾਰ ਪਹਿਲਾਂ ਗੱਲ ਕਰ ਚੁੱਕਾ, ਤਬਾਹ ਕਰਕੇ ਰੱਖ ਦਿੱਤਾ ਜੀ ਪਾਕਿਸਤਾਨ ਨੂੰ। ਇਹ ਦੋ ਚਾਰ ਬੰਦੇ ਨੇ, ਜਨਰਲ ਅਸੀਮ ਮੁਨੀਰ ਹੋ ਗਿਆ, ਹੋਰ ਦੋ ਚਾਰ ਇਹਨਾਂ ਦੇ ਕੋਈ ਸਾਥੀ ਨੇ। ਤੁਸੀਂ ਇੰਨਾ ਤੁਹਾਨੂੰ ਡਰ ਹੈ ਇਮਰਾਨ ਖਾਨ ਸਾਹਿਬ ਦਾ, ਤਾਂ ਤੁਸੀਂ ਉਸ ਬੰਦੇ ਨੂੰ ਅੰਦਰ ਕੀਤਾ ਹੋਇਆ। ਪਾਕਿਸਤਾਨ ਦੇ ਵਿੱਚ ਆਏ ਦਿਨ ਉੱਥੇ ਰੋਜ਼ ਬੰਦਿਆਂ ਦੀ ਮੌਤ ਹੋ ਰਹੀ ਹੈ, ਕੋਈ ਪੁੱਛਣ ਵਾਲਾ ਨਹੀਂ ਹੈ ਕਿੱਥੇ ਅਟੈਕ ਹੋਇਆ, ਕਿੰਨੇ ਟੈਰਰਿਸਟ ਅਟੈਕ ਹੋ ਰਹੇ ਨੇ। ਫਰਾਈਡੇ ਨੂੰ ਬਹੁਤ ਸਾਰੇ ਬੰਦਿਆਂ ਨੇ ਮੈਨੂੰ ਵੀਡੀਓਜ਼ ਭੇਜੀਆਂ ਨੇ ਔਰ ਇਤਰਾਜ਼ ਵੀ ਜਤਾਇਆ ਕਿ ਜੀ ਉਹ ਸਾਡਾ ਉੱਥੇ ਬੰਦੇ ਮਾਰ ਰਹੇ ਨੇ ਔਰ ਇੰਨੀਆਂ ਸਾਡੀਆਂ ਮਸਜਿਦਾਂ ਸ਼ਹੀਦ ਹੋ ਰਹੀਆਂ ਨੇ, ਇੰਨੇ ਸਾਡੇ ਬੰਦਿਆਂ ਨੂੰ ਪਕੜਿਆ ਜਾ ਰਿਹਾ, ਤੁਸੀਂ ਇਹਨੂੰ ਕਵਰ ਹੀ ਨਹੀਂ ਕਰਦੇ, ਹੋਰ ਤਾਂ ਕੋਈ ਮੀਡੀਆ ਕਰਦਾ ਨਹੀਂ ਹੈ। ਸੋ ਔਰ ਹਰ ਤਰ੍ਹਾਂ ਬੁਰੀ ਹਾਲਤ ਹੈ, ਇਕਾਨਮੀ ਦੀ ਉਹ ਬੁਰੀ ਹਾਲਤ ਹੈ, ਐਜੂਕੇਸ਼ਨ ਦੇਖ ਲਓ ਕਿੱਧਰ ਜਾ ਰਹੀ ਹੈ, ਕਿੰਨੇ ਡਰੋਪ ਆਊਟਸ ਨੇ, ਸਕੂਲ ਡਰੋਪ ਆਊਟਸ ਨੇ, ਕਿੰਨੇ ਸਕੂਲ ਡਰੋਪ ਆਊਟਸ ਨੇ, ਹਰ ਦੋ ਚਾਰ ਸਾਲ ਨੂੰ ਕਿਤੇ ਨਾ ਕਿਤੇ ਜਾ ਕੇ ਕਿਸੇ ਦੀ ਮਿੰਨਤ ਕਰਨੀ ਪੈਂਦੀ ਹੈ, ਕਦੇ ਸਾਊਦੀ ਅਰੇਬੀਆ ਦੀ ਮਿੰਨਤ ਹੋ ਰਹੀ ਹੈ, ਕਦੇ ਕਿਸੇ ਦੀ ਮਿੰਨਤ ਹੋ ਰਹੀ ਹੈ ਕਿ ਜੀ ਸਾਨੂੰ ਪੈਸੇ ਦੇ ਦਿਓ, ਠੀਕ ਹੈ, ਰੋਜ਼ ਹਰ ਦੂਸਰੇ ਚੌਥੇ ਸਾਲ। ਔਰ ਮਤਲਬ ਇਹ ਹੁਣ ਤੇ ਇੰਨਾ ਇਹ ਮਤਲਬ ਕਿ ਸਿਵਾਏ ਇੱਕ ਨਿਊਸੈਂਸ ਵੈਲਿਊ ਦੇ, ਹੋਰ ਕੋਈ ਜਨਰਲ ਅਸੀਮ ਮੁਨੀਰ ਨੂੰ ਪੁੱਛੋ ਵੀ ਤੁਸੀਂ ਜਿਹੜਾ ਡੈਮੋਕ੍ਰੇਟਿਕ ਇਲੈਕਟਡ ਬੰਦਾ ਹੈ ਇਮਰਾਨ ਖਾਨ ਸਾਹਿਬ, ਉਹਨੂੰ ਤੁਸੀਂ ਜੇਲ੍ਹ ਚ ਰੱਖਿਆ ਹੋਇਆ, ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਹੈ, ਉਹ ਬਾਹਰ ਆਪਣਾ ਇਲਾਜ ਕਰਾਉਣ ਗਏ ਨੇ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਨੂੰ ਕਿਹਾ ਵੀ ਆ ਕੇ ਭਰਾ ਨੂੰ ਇੱਥੇ ਬਿਠਾ ਦਿਓ, ਪ੍ਰਧਾਨ ਮੰਤਰੀ ਬਣਾ ਦਿਓ, ਪਪਿਟ ਪ੍ਰਧਾਨ ਮੰਤਰੀ ਹੈ ਉਹ। ਈਵਨ ਮੈਂ ਤੇ ਸਪੀਚਿਸ ਵੀ ਸੁਣ ਰਿਹਾ ਸੀ ਜਦੋਂ ਇਲੈਕਸ਼ਨ ਹੋ ਰਹੀਆਂ ਸੀਗੀਆਂ, ਜਿਹੜੇ ਉਹਨਾਂ ਦੇ ਡਾਟਰ ਨੇ ਨਵਾਜ਼ ਸ਼ਰੀਫ ਸਾਹਿਬ ਦੇ, ਉਹਨਾਂ ਦਾ ਵੀ ਕੋਈ ਵਿਜ਼ਨ ਥੋੜੀ ਹੈ, ਪਾਕਿਸਤਾਨ ਦੇ ਇੱਕ ਸਟਰੋਂਗ ਪ੍ਰੋਵਿੰਸ ਪੰਜਾਬ ਦਾ ਉਹਨਾਂ ਨੂੰ ਤੁਸੀਂ ਚੀਫ ਮਿਨਿਸਟਰ ਬਣਾ ਦਿੱਤਾ, ਉਹ ਆਰਾਮ ਦੇ ਨਾਲ ਉੱਥੇ ਬੈਠੇ ਨੇ। ਸੋ ਕੋਈ ਕੋਈ ਕਿਸ ਡਾਇਰੈਕਸ਼ਨ ਵੱਲ ਜਾਣਾ, ਹੋਰ ਜ਼ਿਆਦਾ ਉੱਥੇ ਨੁਕਸਾਨ ਹੀ ਨੁਕਸਾਨ ਹੋਣਾ। ਕੋਈ ਤੁਸੀਂ ਦੱਸੋ ਜੀ ਪਿਛਲੇ 10 ਸਾਲਾਂ ਚ ਅਸੀਂ ਹੁਣ ਸਾਡੀ ਇਕਾਨਮੀ ਕਿਤੇ ਗਰੋ ਕਰ ਰਹੀ ਹੈ, ਕੋਈ ਅਸੀਂ ਇਨਫਰਾਸਟ੍ਰਕਚਰ ਬਣਾ ਰਹੇ ਹਾਂ, ਕੋਈ ਯੂਨੀਵਰਸਿਟੀਜ਼, ਕੋਈ ਕੁਛ ਵੀ ਨਹੀਂ ਹੈ। ਆਲਮ ਇਹ ਹੈ, ਅੱਜ ਤੁਸੀਂ ਇਹ ਦੇਖ ਲਓ ਕਿ ਆਲਮ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਵੁਮੈਨ ਕ੍ਰਿਕਟ ਟੀਮ ਹੈ ਉਹ ਕੁਆਲੀਫਿਕੇਸ਼ਨ ਦੌਰ ਚ ਹੈਗੀ ਆ, ਮੈਨਸ ਕ੍ਰਿਕਟ ਟੀਮ ਦੀ ਤੁਸੀਂ ਹਾਲਤ ਦੇਖ ਲਈ ਕੀ ਹੈ। ਹਾਕੀ ਸੁਲਤਾਨ ਅਜਲਾਨ ਸ਼ਾਹ ਕੱਪ ਹੋ ਰਿਹਾ, ਹਾਕੀ ਪਾਕਿਸਤਾਨ ਉੱਥੇ ਸੁਲਤਾਨ ਅਜਲਾਨ ਸ਼ਾਹ ਕੱਪ ਜਿੱਤਿਆ ਵੀ ਹੋਇਆ, ਪਾਕਿਸਤਾਨ ਨੂੰ ਉੱਥੇ ਬੁਲਾਇਆ ਤੱਕ ਨਹੀਂ ਗਿਆ, ਪਾਕਿਸਤਾਨ ਨੂੰ ਸੁਲਤਾਨ ਅਜਲਾਨ ਸ਼ਾਹ ਦੇ ਵਿੱਚ ਇਨਵੀਟੇਸ਼ਨ ਹੁੰਦਾ, ਠੀਕ ਹੈ, ਪਿਛਲੀ ਵਾਰ ਵੀ ਵਧੀਆ ਪ੍ਰਦਰਸ਼ਨ ਰਿਹਾ, ਉਸ ਤੋਂ ਪਹਿਲਾਂ ਵਧੀਆ ਪ੍ਰਦਰਸ਼ਨ ਰਿਹਾ, ਪਾਕਿਸਤਾਨ ਨੂੰ ਇਨਵੀਟੇਸ਼ਨ ਤੱਕ ਨਹੀਂ ਆ ਰਿਹਾ। ਮਤਲਬ ਹਰ ਇੰਟਰਨੈਸ਼ਨਲ ਫੋਰਮ ਦੇ ਉੱਤੇ ਮਿਸਿੰਗ ਹੈ, ਕੋਈ ਕੋਈ ਹੈ ਕੋਈ ਇੰਟਰਨੈਸ਼ਨਲ ਫੋਰਮ, ਠੀਕ ਹੈ ਤੁਸੀਂ ਜਾ ਕੇ ਆਪਣਾ ਕਿਸੇ ਨੂੰ ਮਿਲ ਮੁਲ ਲਿਆ, ਠੀਕ ਹੈ, ਟਰੰਪ ਸਾਹਿਬ ਨੇ ਫੋਨ ਤੱਕ ਕਰਨ ਦੀ ਜ਼ਹਿਮਤ ਨਹੀਂ ਕੀਤੀ, ਉਹਨਾਂ ਲਈ ਤਾਂ ਐਗਜ਼ਿਸਟ ਹੀ ਨਹੀਂ ਕਰਦਾ ਪਾਕਿਸਤਾਨ ਕਿਤੇ, ਅਮਰੀਕਾ ਲਈ ਅੱਜ ਉਹ ਤਾਂ ਉਹਨਾਂ ਨੇ ਕੋਈ ਬੰਦਾ ਬੰਦਾ ਪਹਾ ਪਾਕਿਸਤਾਨ ਦੇ, ਉਹ ਮੈਂ ਇੱਥੇ ਦੱਸਿਆ ਸੀ ਪਾਕਿਸਤਾਨ ਦੇ ਜਿਹੜੇ ISI ਦੇ ਹੈਡ ਨੇ ਉਹਨਾਂ ਨੂੰ ਫੋਨ ਜ਼ਰੂਰ ਮਿਲਾਇਆ ਕਿ ਯਾਰ ਉਹ ਬੰਦਾ ਸਾਨੂੰ ਚਾਹੀਦਾ, ਉਹ ਜ਼ਰੂਰ ਸਾਨੂੰ ਪਕੜ ਕੇ ਦੇ ਦਿਓ, ਜਦੋਂ ਉੱਥੇ ਅਫਗਾਨਿਸਤਾਨ ਤੋਂ ਅਸੀਂ ਨਿਕਲੇ ਹਾਂ ਨਾ ਤੇ ਉਹ ਬੰਦਾ ਉਹ ਫਲਾਨਾ ਫਲਾਨਾ ਚਾਹੀਦਾ ਸਾਨੂੰ, ਉਹ ਦੇ ਦਿਓ। ਉਹ ਕਹਿੰਦੇ ਜੀ ਉਹ ਤੇ ਅਸੀਂ ਪਹਿਲਾਂ ਹੀ ਤਿਆਰ ਹੁੰਦੇ ਹਾਂ, ਉਹ ਤਾਂ ਜਨਰਲ ਮੁਸ਼ਰਫ ਦੇ ਟਾਈਮ ਦੇ ਧੰਦਾ ਖੋਲਿਆ ਹੋਇਆ ਸੀ। ਪਾਕਿਸਤਾਨ ਦੇ ਜਿਹੜੇ ਆਰਮੀ ਜਨਰਲ ਹੈ ਉਹਨਾਂ ਨੇ ਪੈਸਾ ਬਣਾਇਆ ਕਿੱਥੋਂ ਹੈ, ਉਹ ਤਾਂ ਧੰਦਾ ਸ਼ੁਰੂ ਦਾ ਹੀ ਖੋਲਿਆ ਵੀ ਬੰਦਾ ਦੱਸੋ ਇੱਥੇ ਕਿਹੜਾ ਚਾਹੀਦਾ ਤੁਹਾਨੂੰ, ਅਸੀਂ ਸਪਲਾਈ ਕਰ ਦਿਆਂਗੇ, ਨਾਰੇਬਾਜ਼ੀ ਜਿੰਨੀ ਮਰਜ਼ੀ ਕਰਾ ਲਓ ਜੀ, ਅਸੀਂ ਧਰਮ ਦੇ ਨਾਂ ਦੇ ਉੱਤੇ ਅਸੀਂ ਸੁਪੀਰੀਅਰ ਹਾਂ, ਅਸੀਂ ਇੱਦਾਂ ਹਾਂ, ਅਸੀਂ ਉੱਦਾਂ ਹਾਂ। ਖਾਨ ਨੂੰ ਰੋਟੀ ਨਹੀਂ ਹੈ, ਮਤਲਬ ਗੱਲਾਂ ਬੜੀਆਂ ਬੜੀਆਂ ਉਹ ਕਰੀ ਜਾ ਰਹੇ ਨੇ ਔਰ ਸਾਰੇ ਪਾਕਿਸਤਾਨ ਦੇ ਲੋਕ ਹੁਣ ਇਹਨਾਂ ਤੋਂ ਪਰੇਸ਼ਾਨ ਨੇ। ਉਹ ਇਕੱਲੇ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਨਹੀਂ, ਇਹ ਇਮਰਾਨ ਖਾਨ ਸਾਹਿਬ ਦੇ, ਕਿਉਂਕਿ ਬਦਨਾਮੀ ਇੰਨੀ ਹੋ ਰਹੀ ਸੀ ਕਿ ਇਹ ਜੋ ਦਹਿਸ਼ਤਗਰਦੀ ਹੈ ਇਸਕੇ ਪਿੱਛੇ ਵਰਦੀ, ਮਤਲਬ ਇੰਨੀ ਬਦਨਾਮੀ ਹੋ ਚੁੱਕੀ ਸੀ ਪਾਕਿਸਤਾਨ ਆਰਮੀ ਜਨਰਲ ਦੀ, ਨਾਟ ਦਾ ਆਰਮੀ ਜਨਰਲ, ਉਹ ਜਿਹੜੇ ਚਾਰ ਛੇ ਉੱਪਰ ਬੈਠੇ ਨੇ ਉਹ ਇੰਕਲੂਡਿੰਗ ਹੈ ਜਨਰਲ ਅਸੀਮ ਮੁਨੀਰ ਔਰ ਇਹ। ਮੈਂ ਤਾਂ ਇਹਦੀ ਸੋਚ ਦੇਖ ਕੇ ਹੈਰਾਨ, ਇਸ ਬੰਦੇ ਦੀ ਵੀ ਤਬਾਹ ਕਰਕੇ, ਤਬਾਹ ਤੇ ਆਲਰੇਡੀ ਹੋਇਆ ਪਿਆ ਪਾਕਿਸਤਾਨ, ਜਿਹੜੀ ਬਚਿਆ ਖੁਚਿਆ ਆ ਇੰਡੀਆ, ਜੇ ਇੰਡੀਆ ਨੇ ਸਹੀ ਮਾਇਨੇ ਚ ਕੰਮ ਕਰਨਾ ਉਹੀ ਕੰਮ ਜੋ ਪਹਿਲਾਂ ਕਰਦੇ ਰਹੇ ਆ ਟੋਟਲੀ। ਔਰ ਮੈਂ ਇੱਕ ਗੱਲ ਫਿਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਕੋਈ ਕੰਸਟੀਟੂਐਂਸੀ ਇਹ ਚਾਹੁੰਦੀ ਹੈ ਕਿ ਪੀਸ ਹੋਵੇ, ਪਾਕਿਸਤਾਨ ਦੇ ਲੋਕ ਵੀ ਚਾਹੁੰਦੇ ਨੇ ਕਿ ਅਸੀਂ ਨਹੀਂ ਕੋਈ ਇੰਡੀਆ ਨਾ ਕਰਨਾ, ਔਰ ਸਭ ਤੋਂ ਵੱਡੀ ਗਲਤੀ ਇਹਨਾਂ ਦੀ ਇਹ ਹੋ ਗਈ ਕਿ ਜੀ ਇੱਦਾਂ ਕਸ਼ਮੀਰੀ ਕੌਣ ਨੇ, ਵਾਸਟ ਮੈਜੋਰਟੀ ਉੱਥੇ ਮੁਸਲਿਮ ਨੇ, ਸਾਰਾ ਬਿਜ਼ਨਸ ਜਿੱਥੇ ਤੁਸੀਂ ਅਟੈਕ ਕੀਤਾ ਜੰਮੂ ਚ ਥੋੜੀ ਕੀਤਾ, ਜੰਮੂ ਚ ਮੈਜੋਰਟੀ ਹਿੰਦੂ ਹੈ, ਜੰਮੂ ਚ ਵੀ ਮੁਸਲਿਮ ਨੇ ਪਰ ਜੰਮੂ ਚ ਮੈਜੋਰਟੀ ਹਿੰਦੂ ਹੈ। ਜਿੱਥੇ ਤੁਸੀਂ ਅਟੈਕ ਕੀਤਾ ਪਹਿਲਗਾਓਂ ਦੇ ਵਿੱਚ, ਉਹ ਸਾਰਾ ਪਹਿਲਗਾਓਂ ਸ਼੍ਰੀਨਗਰ ਜਿੰਨਾ ਸਾਰਾ ਇਲਾਕਾ ਆ ਉਹ ਤੇ ਮੁਸਲਿਮ ਨੇ, ਸਾਰਾ ਬਿਜ਼ਨਸ ਉੱਥੇ ਮੁਸਲਿਮਸ ਕੋਲ ਹੈ, ਛੋਟੇ ਤੋਂ ਲੈ ਕੇ ਬਿਜ਼ਨਸ ਬੜੇ ਬਿਜ਼ਨਸ ਤੱਕ, ਹੋਟਲ ਦੇ ਕਾਰੋਬਾਰ ਤੋਂ ਲੈ ਕੇ ਟੈਕਸੀ ਵਾਲੇ ਤੋਂ ਲੈ ਕੇ ਦੁਕਾਨ ਤੋਂ ਲੈ ਕੇ ਸਾਰੇ ਤੋਂ ਉੱਥੇ ਮੁਸਲਿਮਸ ਨੇ। ਤੁਸੀਂ ਜਦੋਂ ਜਾ ਕੇ ਉਹਨੇ ਅਟੈਕ ਕੀਤਾ, ਉਹਨਾਂ ਨੇ ਅੱਜ ਬੰਦ ਦਾ ਐਲਾਨ ਕੀਤਾ, ਔਰ ਜਿੰਨੇ ਕਸ਼ਮੀਰੀ ਨੇ ਉੱਥੇ ਉਹ ਇਹੀ ਗੱਲ ਕਰ ਰਹੇ ਨੇ ਕਿ ਬਈ ਟੂਰਿਸਟ ਹੈ ਸਾਡਾ, ਟੂਰਿਸਟ ਤਾਂ ਹੋਰ ਉੱਥੇ ਕੀ ਹੈ, ਉੱਥੇ ਕਿਹੜੀ ਕੋਈ ਇੰਡਸਟਰੀ ਲੱਗੀ ਹੋਈ ਹੈ ਕਸ਼ਮੀਰ ਚ? ਮੈਨੂੰ ਤੁਸੀਂ ਦੱਸੋ ਇੱਕ ਇੰਡਸਟਰੀ, ਕੋਈ ਇੰਡਸਟਰੀ ਥੋੜੀ ਹੈ, ਟੂਰਿਜ਼ਮ ਇਜ਼ ਦਾ ਬਿਗੈਸਟ ਸੈਕਟਰ ਜਿੱਥੋਂ ਪੈਸਾ ਮਿਲਦਾ ਹੈ। ਹੋਟਲ ਚੱਲਦੇ ਨੇ ਉੱਥੇ, ਉਹਨਾਂ ਦੀ ਜਿਹੜਾ ਸਮਾਨ ਲੱਕੜੀ ਦਾ ਜਿਹੜਾ ਸਮਾਨ ਬਣਾਉਂਦੇ ਨੇ ਉਹ ਟੂਰਿਸਟ ਆਉਂਦਾ, ਸਮਾਨ ਖਰੀਦਦਾ, ਲੱਕੜੀ ਦਾ ਖਰੀਦਦਾ, ਕਾਰਪੇਟ ਖਰੀਦਦਾ ਉੱਥੋਂ, ਲੱਕੜੀ ਕਾਰਪੇਟ ਦਾ ਸਮਾਨ ਜਾਂ ਹੋਰ ਸਮਾਨ ਤੇ ਵਿਕਦਾ ਹੀ ਹੁੰਦਾ। ਪਰ ਜਦੋਂ ਟੂਰਿਸਟ ਆਉਂਦਾ ਉਸ ਵੇਲੇ ਹੋਰ ਬਹੁਤ ਸਾਰੇ,
ਮੈਨੂੰ 30 ਸੈਕਿੰਡ ਦੇ ਦਿਓ ਪਲੀਜ਼, ਫਿਰ ਤੁਸੀਂ, ਮੈਂ ਸੁਣ ਰਿਹਾ ਤੁਹਾਨੂੰ, ਮੈਂ ਇੰਨਾ ਹੀ ਜਵਾਬ ਦੇਣਾ ਚਾਹੁੰਦਾ ਤੁਹਾਡੀ ਸਾਰੀ ਕਨਵਰਸੇਸ਼ਨ ਦਾ। ਯੁਧਵੀਰ ਜੀ, ਤੁਸੀਂ ਬਹੁਤ ਨੇਕ ਇਨਸਾਨ ਹੋ, ਬੜੇ ਆਨੈਸਟ ਬੰਦੇ ਹੋ, ਮੈਂ ਤੁਹਾਨੂੰ ਕਦੀ ਵੇਖਿਆ ਨੀ ਜ਼ਿੰਦਗੀ ਚ, ਲੇਕਿਨ ਇੰਨੇ ਸਾਲ ਦਾ ਸਾਡਾ ਤਜਰਬਾ ਹੈ, ਨੇਕ ਇਨਸਾਨ ਦੀ ਜਿਹੜੀ ਸੋਚ ਹੁੰਦੀ ਹੈ ਤੇ ਉਹਦੀ, ਨੇਕ ਇਨਸਾਨ ਦੀ ਜਿਹੜੀ ਗੱਲਬਾਤ ਹੁੰਦੀ ਹੈ ਨਾ, ਉਹ ਨੇਕ ਹੀ ਹੁੰਦੀ ਹੈ। ਲੇਕਿਨ ਜੋ ਝੂਠੇ ਲੋਕ ਹੁੰਦੇ ਨਾ, ਉਹ ਜਿੰਨਾ ਵੀ ਹੋ ਜਾਣ ਉਹ ਝੂਠੇ ਹੁੰਦੇ। ਹੁਣ ਤਾਂ ਯੁਧਵੀਰ ਜੀ ਤੁਹਾਡਾ ਨਾਮ ਵੀ ਆਉਣ ਲੱਗ ਗਿਆ ਫ੍ਰੀਕੁਐਂਸੀ ਤੇ, ਤਾਂ ਸਾਡੇ ਭਾਈ ਸਾਹਿਬ ਇੱਕ ਕਹਿ ਕੇ ਗਏ ਹੈ ਵੀ ਉਹ ਤੁਹਾਡੀ ਰਿਸਪੈਕਟ ਕੀਤੀ ਹੈ, ਮੈਂ ਨੀ ਕਹਿੰਦਾ ਤੁਹਾਡੇ ਕੋਈ, ਉਹ ਕਹਿ ਕੇ ਗਏ ਯੁਧਵੀਰ ਜੀ ਪਲੀਜ਼ ਤੁਸੀਂ ਸਾਨੂੰ ਹਰ ਵਾਰ ਇਹ ਨਾ ਕਿਹਾ ਕਰੋ ਵੀ ਅਸੀਂ ਤੁਹਾਨੂੰ 10 ਬਿਲੀਅਨ ਦੇ ਦਿੰਦੇ ਹਾਂ, ਸਾਡੇ ਕੋਲ ਐਨਫ ਹੈਗਾ, ਅਸੀਂ ਆਪਣੇ ਆਪ ਹੈਂਡਲ ਕਰ ਲਾਂਗੇ ਤੁਹਾਡਾ ਆਫਰ ਦਾ, ਬਹੁਤ ਬਹੁਤ ਧੰਨਵਾਦ। ਇਹ ਮੇਰੇ ਕੋਲ ਸਾਰੀਆਂ ਰਿਕਾਰਡਿੰਗ ਪਈਆਂ ਤੇ ਮੈਂ ਇਹ ਨੀ ਵੀ ਆ ਕੇ ਸੁਣੀ ਸੁਣਾਈ ਜਾਂ ਕਿਸੇ ਨੂੰ ਉਂਗਲਵਾਜੀ ਕਰਨ ਦੀ ਆਦਤ ਨੀ, ਮੈਂ ਲੋਕਾਂ ਦੀ ਸੋਚ ਦੀ ਗੱਲ ਕਰ ਰਿਹਾ। ਇੱਕ ਮਿਸਟਰ ਤਾਰਿਕ ਆਨੇ ਤੁਹਾਡੇ, ਮੈਂ ਨਾਮ ਲੈ ਕੇ ਕਹਿ ਰਿਹਾ, ਮੇਰੇ ਮੂੰਹ ਤੇ ਲਿਆ ਗਿਆ, ਉਹ ਇੱਥੋਂ ਆ ਕੇ ਇੰਨਾ ਇੰਨਾ ਸਮਾਂ ਲੈ ਲੈਂਦੇ ਤੇ ਦੂਜੀ ਸੇਮ ਹੀ ਫ੍ਰੀਕੁਐਂਸੀ ਤੇ ਜਾ ਕੇ ਸਮਾਂ ਬਦਲ ਕੇ ਕੁਛ ਹੋਰ ਗੱਲਾਂ ਕਰਦੇ ਆ। ਸੋ ਇਹ ਮੈਂ ਇਸ ਕਰਕੇ ਨੀ ਕਹਿ ਰਿਹਾ ਕਿ ਮੈਨੂੰ ਕੋਈ ਜੈਲਸ ਹੈ, ਮੈਂ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਨੇਕ ਇਨਸਾਨ ਹੋ, ਤੁਹਾਡੀ ਸੋਚ ਜਿਹੜੀ ਹੈ ਨਾ ਨੇਕੀ ਵਾਲੀ ਹੈ, ਇਸ ਕਰਕੇ ਤੁਸੀਂ ਨੇਕ ਦੀਆਂ ਗੱਲਾਂ ਕਰਦੇ ਹੋ। ਲੇਕਿਨ ਜਿਹੜੇ ਦੂਜੇ ਬੰਦੇ ਆ ਨਾ, ਇਹਨਾਂ ਦੀ ਸੋਚ ਬਹੁਤ ਘਟੀਆ, ਝੂਠੇ ਇਨਸਾਨ। ਔਰ ਕੱਲ ਇੱਕ ਬੰਦਾ ਆਇਆ ਹੋਇਆ ਸੀ ਸੀਨੀਅਰ ਜਰਨਲਿਸਟ, ਮੈਂ ਨਾਮ ਲੈ ਕੇ ਕਹਿੰਦਾ ਨਸਰੂਲਾ ਮਲਿਕ, ਉਹ ਇੰਨਾ ਤਵਾ ਲਾ ਰਿਹਾ, ਉਹ ਕਹਿੰਦਾ ਇੰਡੀਆ ਨੂੰ ਤਾਂ ਇਸਲਾਮ ਫੋਬੀਆ ਹੋ ਗਿਆ, ਉਹ ਕਹਿੰਦਾ ਇਸ ਚ ਸਾਡਾ ਕੀ ਕਸੂਰ ਆ, ਉਹ ਕਹਿੰਦਾ ਸਾਡੀ ਗੱਡੀਆਂ ਤੇ ਦਹਿਸ਼ਤ ਫੈਲਾਉਂਦੇ ਆ, ਸਾਡੇ ਉੱਥੇ ਬਲੋਚਿਸਤਾਨ ਚ ਰੌਲਾ ਪਾਉਂਦੇ ਆ, ਸਾਡੇ ਬੰਦਿਆਂ ਨੂੰ ਕਿਡਨੈਪ ਕਰਵਾਉਂਦੇ ਆ, ਸਾਡੇ ਬੰਦਿਆਂ ਨਾਮ ਗਿਣ ਕੇ ਕਿਲਿੰਗ ਕਰਵਾਉਂਦੇ ਆ। ਕਹਿੰਦਾ ਤੁਸੀਂ ਦੇਖ ਲਓ ਇੱਥੇ ਤੁਹਾਡੇ ਲੀਡਰ ਨਾਲ ਕੀ ਕੀਤਾ, ਉਹ ਪੂਰਾ ਜੀ ਜਿੰਨਾ ਝੂਠ ਸੀ ਦੁਨੀਆਂ ਭਰ ਦਾ ਕੁਫਰ ਤੋਲ ਕੇ ਗਿਆ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਤੁਸੀਂ ਸੋਚ ਨੀ ਬਦਲੋਗੇ, ਤੁਹਾਡਾ ਅੱਗੇ ਵਧਣ ਦਾ ਚਾਂਸ ਬਹੁਤ ਘੱਟ ਹੈ। ਝੂਠ ਦੇ ਨਾਲ ਤੁਸੀਂ ਇੱਕ ਵਾਰੀ ਸਕਸੈਸ ਹੋ ਸਕਦੇ ਹੋ ਜ਼ਿੰਦਗੀ ਚ, ਦੋ ਵਾਰੀ ਹੋ ਜਾਓਗੇ, ਲੇਕਿਨ ਹਮੇਸ਼ਾ ਤੁਸੀਂ ਝੂਠ ਤੁਹਾਡਾ ਕੰਮ ਨਹੀਂ ਆਉਣਾ। ਇਹ ਮੈਂ ਤੁਹਾਨੂੰ ਇਹੀ ਯੁਧਵੀਰ ਜੀ ਕਹਿ ਰਿਹਾ ਕਿ ਤੁਹਾਡੀ ਸੋਚ ਨਹੀਂ ਤੇ ਤੁਹਾਡੀ ਪਰਸਨੈਲਿਟੀ, ਯੂ ਆਰ ਵੈਰੀ ਆਨੈਸਟ ਪਰਸਨ, ਤਾਂ ਤੁਹਾਡੇ ਮੂੰਹ ਚੋਂ ਹਮੇਸ਼ਾ ਏਦਾਂ ਦੀਆਂ ਗੱਲਾਂ ਨਿਕਲਦੀਆਂ। ਪਰ ਆਮ ਤੌਰ ਤੇ ਜਿੰਨਾ ਕੁਫਰ ਇਸ ਫ੍ਰੀਕੁਐਂਸੀ ਦੇ, ਸੋਰੀ ਤੁਸੀਂ, ਮੈਂ ਨਾਮ ਹੀ ਫ੍ਰੀਕੁਐਂਸੀ ਦਾ ਨਾਮ ਨਹੀਂ ਲਊਂਗਾ, ਲੇਕਿਨ ਮੈਂ ਇੰਨਾ ਹੀ ਕਹਿ ਸਕਦਾ ਜਿੰਨਾ ਕੁਫਰ ਇਸ ਫ੍ਰੀਕੁਐਂਸੀ ਦੇ ਤੋਲਿਆ ਜਾਂਦਾ, ਇਹਦਾ ਨਾਮ ਹੀ ਸਾਡੇ ਗਰੁੱਪ ਨੇ, ਮੈਨੇ ਇਹਦਾ ਨਾਮ ਰੱਖਿਆ ਗੱਪੀਸਤਾਨ ਰੇਡੀਓ ਆਫਟਰ 4 o'clock, ਇਹ ਸੁਣਿਆ ਕਰੋ ਸਾਰਿਆਂ ਨੂੰ ਮੈਂ ਕਹਿੰਦਾ ਹੁੰਦਾ। ਤੇ ਇੰਨਾ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸੇ ਨਾਲ ਮੇਰੀ ਜੈਲਸ ਨਹੀਂ, ਪਰਸਨਲੀ ਖੁੰਦਕ ਨਹੀਂ, ਕੁਛ ਨਹੀਂ, ਮੈਂ ਸਿਰਫ ਇੰਨਾ ਹੀ ਕਹਿੰਦਾ ਕਿ ਸੋਚ ਸੋਚ ਦਾ ਫਰਕ ਹੈ, ਜਦ ਤੱਕ ਤੁਸੀਂ ਆਪਣੀ ਸੋਚ ਨਹੀਂ ਬਦਲੋਗੇ ਤੁਸੀਂ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦੇ। ਥੋੜੇ ਸਮੇਂ ਲਈ ਤੁਸੀਂ ਹੋ ਜਾਓਗੇ, ਉਸ ਤੋਂ ਬਾਅਦ ਫਿਰ ਤੁਹਾਨੂੰ ਆਉਂਦਾ ਰੋਡ ਹੀ ਆਉਣਾ ਪੈਣਾ। ਥੈਂਕ ਯੂ ਯੁਧਵੀਰ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ। ਦੇਖੋ ਪਹਿਲੀ ਗੱਲ ਜਿਹੜੀ, ਮੈਨੂੰ ਪਤਾ ਹੈ ਕਿ ਕਈ ਲੋਕ ਇਸ ਗੱਲ ਤੋਂ ਖਫਾ ਨੇ ਕਿ ਮੈਂ ਕੱਲ, ਮੈਨੂੰ ਪਤਾ ਬੜਾ ਸੈਂਸਿਟਿਵ ਸੀਗਾ ਇਹ ਪਿਛਲੇ 2-3 ਦਿਨ, ਮੈਂ ਕੱਲ ਵੀ 10 ਬਿਲੀਅਨ, ਸਾਡੇ ਕਾਲਰ ਕਹਿੰਦੇ ਜੀ ਤੁਸੀਂ ਪਾਕਿਸਤਾਨ ਨੂੰ 10 ਬਿਲੀਅਨ ਰੁਪੀਜ਼ ਦੇਣ ਦੀ ਗੱਲ ਕਰਦੇ ਹੋ, ਮੈਂ ਉਹ ਵੀ ਕਲੀਅਰ ਕਰਤਾ, ਮੈਂ ਕਿਹਾ ਬਿਲੀਅਨ ਰੁਪੀਜ਼ ਨਹੀਂ, ਮੈਂ 10 ਬਿਲੀਅਨ ਰੁਪੀਜ਼ ਨਹੀਂ, ਮੈਂ ਡਾਲਰ ਕਹਿੰਦਾ। ਅੱਛਾ, ਉਹਦੇ ਵਿੱਚ ਕੀ ਹੈ, ਮੈਂ ਬਸ ਇੰਨੀ ਗੱਲ ਕਰਾਂਗਾ ਕਿ ਜਿਹੜਾ ਜੇ ਪੜੋਸ ਦੇ ਵਿੱਚ ਪਾਕਿਸਤਾਨ, ਦੇਖੋ ਤੁਸੀਂ ਪਾਕਿਸਤਾਨ ਦੇ ਜਿਹੜੇ ਲੋਕ ਨੇ, ਮੈਂ ਹਮੇਸ਼ਾ ਕਹਿੰਦਾ ਕਿ ਚਾਹੇ ਕੋਈ ਅਫਗਾਨਿਸਤਾਨ, ਚਾਹੇ ਕੋਈ ਬੰਗਲਾਦੇਸ਼, ਚਾਹੇ ਕੋਈ ਅਫਗਾਨਿਸਤਾਨ ਹੈ, ਇੰਡੀਆ ਆ, ਹਰ ਬੰਦਾ ਇਹ ਚਾਹੁੰਦਾ ਸਵੇਰੇ ਜਦੋਂ ਉੱਠ ਕੇ ਜਾਂਦਾ, ਉਹਨਾਂ ਨੂੰ ਇਹ ਥੋੜੀ ਖਿਆਲ ਆ ਰਿਹਾ ਹੁੰਦਾ ਕਿ ਜੀ ਅਸੀਂ ਜਾ ਕੇ ਕਿਤੇ ਬੰਬ ਮਾਰਨਾ ਜਾਂ ਕਿਤੇ ਲੜਾਈ ਕਰਨੀ ਹੈ, ਟੈਰਰਿਜ਼ਮ ਕਰਨਾ। ਆਮ ਬੰਦਾ ਕੋਈ ਕਰਾਚੀ ਚ ਹੈ, ਕੋਈ ਬੰਬੇ ਚ ਹੈ, ਕੋਈ ਫਰਕ ਥੋੜੀ ਹੈ। ਆਮ ਬੰਦਾ ਕਰਾਚੀ ਚ ਵੀ ਸਵੇਰੇ ਉੱਠ ਕੇ ਔਰ ਬੰਬੇ ਚ ਵੀ ਸਵੇਰੇ ਉੱਠ ਕੇ ਜਾ ਕੇ ਉਹ ਇਹੀ ਦੇਖਦਾ ਕਿ ਜੀ ਰੁਜ਼ਗਾਰ ਕਿੱਥੋਂ ਮਿਲ ਰਿਹਾ, ਬੱਚਿਆਂ ਦੀ ਪੜਾਈ ਕਰ ਲਵਾਂ, ਇਹੀ ਹੈ ਨਾ। ਤੇ ਮੈਂ ਜਿੱਥੇ ਮੈਂ ਕਹਿੰਦਾ ਵੀ ਦੇਖੋ ਜੇ ਕੱਲ ਨੂੰ ਜੰਗ ਔਰ ਉਹਦੇ ਮੈਂ ਇਹੀ ਕਹਿਣਾ ਕਿ ਉੱਥੇ ਲੋਕਾਂ ਨੂੰ ਤੁਸੀਂ ਜਦੋਂ ਤੁਸੀਂ ਸਪੋਰਟ ਕਰੋਗੇ ਉਹਦੇ ਹੁਣ ਗਜ਼ਾ ਦੇ ਵਿੱਚ ਉੱਥੇ ਜਿੰਨੀ ਮਰਜ਼ੀ ਲੜਾਈ ਹੋਈ ਹੈ ਆਪਾਂ ਕੈਨੇਡਾ ਵੀ ਏਡ ਭੇਜ ਰਿਹਾ ਏਡ ਤਾਂ ਭੇਜਦੇ ਨੇ ਨਾ ਉੱਥੇ ਉਹ ਬਾਅਦ ਚ ਦੇਖਦੇ ਨੇ ਹੁਣ ਕੈਨੇਡਾ ਖੜਾ ਤੇ ਇਜ਼ਰਾਈਲ ਦੇ ਨਾਲ ਅਮਰੀਕਾ ਖੜਾ ਤੇ ਇਜ਼ਰਾਈਲ ਦੇ ਨਾਲ ਅਮਰੀਕਾ ਸਪੋਰਟ ਤੇ ਇਜ਼ਰਾਈਲ ਨੂੰ ਕਰਦਾ ਹੈ ਨਾ ਬਟ ਗਜ਼ਾ ਦੇ ਵਿੱਚ ਤੇ ਪੈਸਾ ਤੁਹਾਨੂੰ ਲੱਗਦਾ ਕਿ ਹੋਰ ਕੋਈ ਪੈਸਾ ਭੇਜਦਾ ਸਾਰਾ ਪੈਸਾ ਤੇ ਜਰਮਨੀ ਜਾਂ ਆਪਣਾ ਅਮਰੀਕਾ ਜਾਂ ਕੈਨੇਡਾ ਇੱਥੋਂ ਯੂਰਪ ਤੋਂ ਹੀ ਜਾਂਦਾ ਨਾ ਔਰ ਜਦੋਂ ਉੱਥੇ ਕੋਈ ਲੋਕਾਂ ਨੂੰ ਲੈ ਕੇ ਆਉਣ ਦੀ ਗੱਲ ਹੁੰਦੀ ਸੀਰੀਅਨ ਰੈਫਿਊਜੀਜ਼ ਕਿੱਥੇ ਆਏ ਨੇ ਸੀਰੀਅਨ ਰੈਫਿਊਜੀਜ਼ ਜਰਮਨੀ ਨੇ ਲਏ ਨੇ ਬੜੇ ਸਾਰੇ ਯੂਰਪ ਦੀਆਂ ਕਈ ਕੰਟਰੀਜ਼ ਨੇ ਸੀਰੀਅਨ ਰੈਫਿਊਜੀਜ਼ ਲਏ ਨੇ ਅਮਰੀਕਾ ਨੇ ਲਏ ਨੇ ਕੈਨੇਡਾ ਨੇ ਬਹੁਤ ਸਾਰੇ ਅਸੀਂ ਸੀਰੀਅਨ ਰੈਫਿਊਜੀਜ਼ ਲੈ ਕੇ ਆਏ ਹਾਂ ਉੱਥੇ ਤਾਂ ਕਿਸੇ ਨੇ ਨਹੀਂ ਲਏ ਸੋ ਇੰਡੀਆ ਦਾ ਵੀ ਇਹੀ ਫਰਜ਼ ਹੈ ਕਿ ਸਾਨੂੰ ਇਹ ਡਿਸਟਿੰਕਸ਼ਨ ਕਰਨੀ ਪਏਗੀ ਕਿ ਸਾਡਾ ਚੈਲੰਜ ਕਿਹਦੇ ਨਾਲ ਹੈ ਜਿਹੜੀ ਮੈਂ ਖੁਦ ਬੜਾ ਹੈਰਾਨ ਹੋਇਆ ਕਿ ਜਨਰਲ ਸਾਹਿਬ ਦੀ ਗੱਲ ਸੁਣ ਕੇ ਮੈਂ ਕਿਹਾ ਜਨਰਲ ਸਾਹਿਬ ਕਿ ਅਸੀਂ ਖੈਰ ਕਵਰੀ ਨਹੀਂ ਕੀਤੀ ਮੈਨੂੰ ਨਹੀਂ ਪਤਾ ਸੀ ਥੋੜੀ ਦੇਰ ਬਾਅਦ ਏਡਾ ਵੱਡਾ ਕੋਈ ਟੈਰਿਸਟ ਅਟੈਕ ਵੀ ਹੋ ਜਾਏਗਾ ਮੈਂ ਕਿਹਾ ਹੁਣ ਦੇਖੋ ਕਸ਼ਮੀਰ ਦੀ ਸਟਰੈਂਥ ਇਹ ਬੰਦੀ ਚਲੀ ਜਾ ਰਹੀ ਹੈ ਕਿ ਕਸ਼ਮੀਰ ਦੇ ਵਿੱਚ ਟੂਰਿਜ਼ਮ ਆ ਗਿਆ ਦੁਬਾਰਾ ਤੋਂ ਠੀਕ ਹੈ ਕਸ਼ਮੀਰ ਦੇ ਵਿੱਚ ਵਧੀਆ ਬਿਜ਼ਨਸ ਚੱਲ ਰਿਹਾ ਲੋਕ ਖੁਸ਼ ਨੇ ਤੇ ਇਹ ਗਲਤ ਮੈਂ ਫਿਰ ਦੁਬਾਰਾ ਇਹੀ ਗੱਲ ਕਹਾਂਗਾ ਕਿ ਇਸ ਗਲਤੀ ਦਾ ਖਮਿਆਜ਼ਾ ਭੁਗਤ ਰਹੇ ਨੇ ਆਲਰੇਡੀ ਦੇਖੋ ਸਾਰਾ ਫੋਕਸ ਜਦ ਤੁਸੀਂ ਇੰਡੀਆ ਤੇ ਇੰਡੀਆ ਦੇ ਨਾਲ ਤਿੰਨ ਜੰਗਾਂ ਕਰ ਲਈਆਂ ਠੀਕ ਹੈ 65 ਚ ਹੋਇਆ ਫਿਰ 71 ਚ ਹੋਇਆ ਫਿਰ 99 ਕਾਰਗਿਲ ਵਾਰ ਹੋਈ ਕੀ ਨਤੀਜਾ ਨਿਕਲਿਆ ਔਰ ਇਸ ਤੋਂ ਪਹਿਲਾਂ 48 ਦੇ ਵਿੱਚ ਵੀ ਹੋਇਆ ਵੈਸਟ ਆਜ਼ਾਦੀ ਹੁੰਦੇ ਹੀ ਉਹਨੂੰ ਵੀ ਤੁਸੀਂ ਕਾਊਂਟ ਕਰ ਲਓ ਚਾਹੇ ਉਦੋਂ ਵੀ ਟਰਾਈ ਤਾਂ ਉਦੋਂ ਵੀ ਕਬਾਇਲੀ ਪਹਿਲਾਂ ਅੱਗੇ ਲਾਏ ਫਿਰ ਉਹ ਵੀ ਟਰਾਈ ਕੀਤੀ ਚਾਰ ਲਾ ਲਓ ਤਿੰਨ ਲਾ ਲਓ ਕੁਛ ਫਾਇਦਾ ਤਾਂ ਕੁਛ ਨਹੀਂ ਹੋਇਆ ਔਰ ਫੋਕਸ ਇੰਡੀਆ ਤੇ ਕਰਨ ਦੀ ਬਜਾਏ ਆਈ ਥਿੰਕ ਜੇ ਪਾਕਿਸਤਾਨ ਨੇ ਖੁਦ ਤੇ ਫੋਕਸ ਕੀਤਾ ਹੁੰਦਾ ਕਿ ਅਸੀਂ ਪਾਕਿਸਤਾਨ ਇੱਕ ਪਾਕਿਸਤਾਨ ਦੀ ਇਕੋਨਮੀ ਬਹੁਤ ਵਧੀਆ ਚੱਲ ਰਹੀ ਸੀਗੀ ਸਭ ਤੋਂ ਪਹਿਲੀ ਚੀਜ਼ ਤੇ ਕਿ ਤੁਸੀਂ ਪਾਕਿਸਤਾਨ ਦੇ ਲੋਕਾਂ ਨੂੰ ਆਜ਼ਾਦੀ ਨਹੀਂ ਦੇ ਸਕੇ ਇਸ ਤੋਂ ਬੜਾ ਕੀ ਨੁਕਸਾਨ ਤੁਸੀਂ ਕਰੋਗੇ ਜਿੰਨੇ ਪਾਕਿਸਤਾਨ ਦੀ ਫੌਜੀ ਜਨਰਲਸ ਨੇ ਨੁਕਸਾਨ ਕੀਤਾ ਇਹਨਾਂ ਤਾਂ ਇੰਡੀਆ ਵੀ ਨਹੀਂ ਕਰ ਸਕੇਗਾ ਪਾਕਿਸਤਾਨ ਦੇ ਅੱਜ ਤੁਸੀਂ ਦੇਖੋ ਇੰਡੀਆ ਜੋ ਵੀ ਅੱਜ ਦੇਖੋ ਅੱਜ ਬਹੁਤ ਬੜਾ ਨੁਕਸਾਨ ਹੋਇਆ ਪਰ ਇੰਡੀਆ ਨੇ ਇਹਨੂੰ ਮੈਂ ਅੱਜ ਦੱਸ ਦਿੰਦਾ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਚਲੋ ਮੈਂ ਕਹਿ ਦਿੰਦਾ ਇੰਡੀਆ ਨੇ ਇਹਨੂੰ ਵੀ ਕੈਸ਼ ਕਰ ਲੈਣਾ ਇਹ ਬੜਾ ਥੋੜਾ ਰੂਡ ਲੱਗੇਗਾ ਸ਼ਾਇਦ ਲੇਕਿਨ ਜੋ ਹਕੀਕਤ ਹੈ ਇੰਡੀਆ ਨੇ ਇਹਨੂੰ ਵੀ ਕੈਸ਼ ਕਰ ਲੈਣਾ ਕਿਉਂ ਕਿਸ ਤਰ੍ਹਾਂ ਕਿਉਂਕਿ ਦੇਖੋ ਅੱਜ ਉਹਨਾਂ ਦਾ ਲੈਕਚਰ ਜਿਹੜਾ ਹੈ ਉਹ ਕੱਲੀ ਹਿੰਦੀ ਥੋੜੀ ਸੀਗਾ ਇੰਡੀਆ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਉਹ ਤੇ ਪ੍ਰਧਾਨ ਮੰਤਰੀ ਸਾਹਿਬ ਇੰਗਲਿਸ਼ ਚ ਵੀ ਗੱਲ ਕਰ ਰਹੇ ਨੇ ਕਿ ਮੈਂ ਦੁਨੀਆਂ ਨੂੰ ਵੀ ਦੱਸਣਾ ਚਾਹੁੰਦਾ ਠੀਕ ਹੈ ਉਧਰ ਜਿਹੜੀ ਵੈਸੇ ਤੇ ਮੋਦੀ ਸਾਹਿਬ ਦੀ ਵੈਸੇ ਹੀ ਕੋਈ ਓਪੋਜੀਸ਼ਨ ਨਹੀਂ ਹੈ ਜਿਹੜੀ ਥੋੜੀ ਬਹੁਤੀ ਹੈ ਉਹ ਵੈਸੇ ਲਾਈਨ ਚ ਖੜੀ ਹੋ ਗਈ ਕਿਉਂਕਿ ਨੈਸ਼ਨਲ ਯੂਨਿਟੀ ਦਾ ਮਾਮਲਾ ਆ ਗਿਆ ਨਾ ਵੈਸੇ ਹੀ ਓਪੋਜੀਸ਼ਨ ਕੋਈ ਨਹੀਂ ਹੈ ਜਿਹੜੀ ਥੋੜੀ ਬਹੁਤ ਹੈ ਵੈਸੇ ਵੀ ਇਹ ਤੇ ਮੋਦੀ ਸਾਹਿਬ ਨੂੰ ਬੜਾ ਵੱਡਾ ਹੀ ਫੇਵਰ ਕਰ ਦਿੰਦੇ ਨੇ ਪੁਲਵਾਮਾ ਅਟੈਕ ਤੋਂ ਪਹਿਲਾਂ ਬੀਜੇਪੀ ਦੀਆਂ 200 ਸੀਟਾਂ ਨਹੀਂ ਸੀ ਬਣਦੀਆਂ ਇਹਨਾਂ ਨੇ ਪੁਲਵਾਮਾ ਅਟੈਕ ਕੀਤਾ ਉਹ 300 ਦਾ ਅੰਕੜਾ ਪਾਰ ਕਰ ਗਏ 300 ਤਾਂ ਇਸ ਵਾਰੀ ਵੀ ਨਹੀਂ ਆਇਆ ਉਹਨਾਂ ਦਾ ਬੀਜੇਪੀ ਦੀ ਆਪ 240 ਤੇ ਰਹਿ ਗਈ ਨੇ 40-42 272 ਵੀ ਨਹੀਂ ਆਈ 272 ਵੀ ਨਹੀਂ ਆਈਆਂ ਇਹਨਾਂ ਨੇ ਫੈਬਰੀ ਦੇ ਵਿੱਚ 2000 ਐਨ ਮੌਕੇ ਤੇ ਆ ਕੇ ਪੁਲਵਾਮਾ ਅਟੈਕ ਕੀਤਾ ਉਹ ਲੈ ਗਏ ਅੰਕੜਾ 300 ਤੋਂ ਪਾਰ ਹੁਣ ਤੇ ਉਹ ਹੋਰ ਇਹਨਾਂ ਨੇ ਇਹ ਜਿਹੜੀ ਪਾਕਿਸਤਾਨ ਦੀ ਫੌਜ ਹੈ ਜੇ ਅਟੈਕ ਕਰੇਗੀ ਇਹਦੇ ਨਾਲ ਤੇ ਮੋਦੀ ਸਾਹਿਬ ਦੀ ਵੈਸੇ ਬੱਲੇ ਬੱਲੇ ਕਰਾਉਣ ਲੱਗੇ ਹੋਏ ਨੇ ਔਰ ਮੈਂ ਇੱਥੇ ਵੀ ਕਹਿ ਦਵਾਂ ਕਿ ਆਪਣਾ ਕਿੰਨਾ ਬੜਾ ਤੁਸੀਂ ਦੱਸੋ ਉੱਥੇ ਆਮ ਲੋਕਾਂ ਲਈ ਕੀ ਹੈ ਮਤਲਬ ਜਿਹੜੀ ਕੰਟਰੀ ਅੱਜ ਤੱਕ ਇੱਕ ਡੈਮੋਕਰੇਸੀ ਨਹੀਂ ਲਿਆ ਸਕੀ ਠੀਕ ਹੈ ਨਹੀਂ ਤੁਸੀਂ ਆਮ ਲੋਕ ਜਿਹੜੇ ਡੈਮੋਕਰੇਟਿਕ ਇਲੈਕਟਡ ਲੀਡਰ ਨੇ ਚਾਹੇ ਉਹ ਇਮਰਾਨ ਖਾਨ ਸਾਹਿਬ ਨੇ ਕੋਈ ਵੀ ਹੈ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਉਹਨਾਂ ਨੂੰ ਰਾਜ ਕਰਨ ਤੋਂ ਕਿਉਂ ਡਰਦੇ ਹੋ ਤੁਸੀਂ ਉਹਨਾਂ ਦੇ ਫੋਰਨ ਪਾਲਿਸੀ ਤੁਸੀਂ ਡਿਸਾਈਡ ਕਰਨੀ ਹੈ ਸਭ ਕੁਝ ਕਿਉਂਕਿ ਪੈਸੇ ਖਾਣੇ ਆ ਮੈਂ ਤੇ ਸਾਰੀ ਗੱਲ ਖੁੱਲ ਕੇ ਕਰਦਾ ਇਹਨਾਂ ਨੂੰ ਪਾਵਰ ਚਾਹੀਦੀ ਹੈ ਪੈਸਾ ਚਾਹੀਦਾ ਇੰਡੀਆ ਬਾਰਡਰ ਟ੍ਰੀਟੀ ਦੀ ਗੱਲ ਜਿਹੜੀ ਬੰਦ ਕਰਦੀ ਕਰ ਰਿਹਾ ਮੈਂ ਤੁਹਾਨੂੰ ਦੱਸ ਦਿੰਦਾ ਅੰਦਰ ਉਹਦੀ ਸਟੋਰੀ ਬਿਹਾਇੰਡ ਹੈਡਲਾਈਨਸ ਕੀ ਹੈ ਲੱਖਾਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਪਾਕਿਸਤਾਨ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਮਿਲਟਰੀ ਲੀਡਰਸ਼ਿਪ ਹੈ ਹਰ ਚੀਜ਼ ਦੇ ਵਿੱਚ ਪੈਸਾ ਬਣਾਉਂਦੇ ਆ ਵੀ ਉੱਥੇ ਹੁਣ ਅਸੀਂ ਖੇਤੀ ਵੀ ਇਹਨਾਂ ਨੇ ਕਰਨੀ ਹੈ ਸਾਰੀ ਹਰ ਚੀਜ਼ ਇਹਨਾਂ ਨੇ ਕਰਨੀ ਹੈ ਹਰ ਚੀਜ਼ ਦੇ ਵਿੱਚ ਪੈਸਾ ਬਣਾਉਣਾ ਹਾਂ ਇੱਕ ਚੀਜ਼ ਦਾ ਮੈਨੂੰ ਬੜੇ ਸਾਰੇ ਲੋਕਾਂ ਨੇ ਕੱਲ ਕਿਹਾ ਹੈ ਕਿ ਜੀ ਯੁਧਵੀਰ ਜੀ ਤੁਹਾਨੂੰ ਮੈਂ ਇੰਨੀ ਗੱਲ ਤੁਹਾਨੂੰ ਦੱਸ ਦਿੰਦਾ ਖੁੱਲ ਕੇ ਠੀਕ ਹੈ ਕਿ ਨਹੀਂ ਚਾਹੇ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਇੰਡੀਆ ਦਾ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਕੋਈ ਹੋਵੇ ਵਾਈ ਮੀਡੀਆ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਔਰ ਗੱਲ ਕਰਾਂਗੇ ਖੁੱਲ ਕੇ ਠੀਕ ਨੀ ਕਿਤੇ ਵੀ ਕਿਸੇ ਦਬਾਅ ਹੇਠ ਨਾ ਆਏ ਨਾ ਆਵਾਂਗੇ ਠੀਕ ਨੀ ਇਹ ਇਸ ਗੱਲ ਦਾ ਕੱਲ ਮੈਨੂੰ ਕਾਫੀ ਉਹ ਵੀ ਕਾਲਸ ਆਈਆਂ ਜੀ ਤੁਸੀਂ ਮੈਨੂੰ ਲੱਗਦਾ ਕੋਈ ਪ੍ਰੈਸ਼ਰ ਹੈ ਤੁਸੀਂ ਉਧਰ ਸਾਡੇ ਤੇ ਅਟੈਕ ਹੋਇਆ ਅਸੀਂ ਇੰਨੇ ਦੁਖੀ ਆ ਤੁਸੀਂ ਕਹਿੰਦੇ ਹੋ ਜੀ 10 ਬਿਲੀਅਨ ਦੇ ਦਿਓ ਤੁਹਾਡੇ ਤੇ ਕੋਈ ਪ੍ਰੈਸ਼ਰ ਹੈ ਕੀ ਇਹ ਗੱਲ ਮੈਂ ਖੁੱਲ ਕੇ ਤੁਹਾਨੂੰ ਦੱਸ ਦਿੰਦਾ ਖੁੱਲ ਕੇ ਵਾਈ ਮੀਡੀਆ ਇੱਕੋ ਇੱਕ ਮੀਡੀਆ ਮੈਂ ਅੱਜ ਓਪਨ ਐਲਾਨ ਕਰ ਰਿਹਾ ਤੁਹਾਨੂੰ ਪਤਾ 25 ਸਾਲ ਹੋ ਗਏ ਨੇ ਨਾ ਕੈਨੇਡਾ ਦਾ ਪ੍ਰਧਾਨ ਮੰਤਰੀ ਨਾ ਇੰਡੀਆ ਦਾ ਨਾ ਪਾਕਿਸਤਾਨ ਦਾ ਨਾ ਅਮਰੀਕਾ ਦਾ ਆਪਾਂ ਤਾਂ ਟਰੰਪ ਸਾਹਿਬ ਦੀਆਂ ਵੀ ਪਾਲਿਸੀਜ਼ ਨੂੰ ਖੁੱਲ ਕੇ ਬੋਲਿਆ ਨੁਕਸਾਨ ਦੇਖ ਲਿਆ ਨਾ ਟਰੰਪ ਸਾਹਿਬ ਦੀ ਪਾਲਿਸੀਜ਼ ਦਾ ਜਿਹੜਾ ਟੈਰਿਫ ਦੀ ਵਾਰ ਕੀਤੀ ਸੀ ਮੈਂ ਤਾਂ ਸਾਫ਼ ਬੋਲਿਆ ਕਿ ਨੁਕਸਾਨ ਸਾਡੇ ਕੋਲ ਉਸ ਦੌਰ ਦੇ ਵਿਚ ਜਦੋਂ ਮੈਂ ਇੱਕ ਡਿਫਰੈਂਟ ਫ੍ਰੀਕੁਐਂਸੀ ਤੇ ਹੁੰਦਾ ਸੀ 2004-06 2008 ਦੇ ਵਿਚ 2009 ਤੱਕ ਜਦੋਂ ਸਾਨੂੰ ਫਾਈਨੈਂਸ਼ੀਅਲ ਇੰਨੀ ਦਿੱਕਤ ਸੀਗੀ 10 ਸਾਲ ਪੂਰੀ ਅੱਜ ਮੈਂ 10 ਸਾਲ ਇੱਕ ਮਿੰਟ ਚ ਕਹਿ ਦਿੰਦਾ ਮੈਂ ਅਵਤਾਰ ਬੇਦੀ ਸਾਹਿਬ ਨਾਲ ਉਸ ਦਿਨ ਗੱਲ ਕਰ ਰਿਹਾ ਸੀ ਮੈਂ ਕਿਹਾ ਬੇਦੀ ਸਾਹਿਬ ਯਾਦ ਹੈ ਆਪਾਂ 5 ਸਾਲ ਜਾ ਕੇ ਉਹ ਟੀਡੀ ਬੈਂਕ ਖੜੇ ਹੁੰਦੇ ਸੀਗੇ ਤੇ ਉਹ ਟੈਲਰ ਲੱਭਦੇ ਸੀ ਜਿਹੜਾ ਸਾਡਾ 5000 ਦਾ ਚੈੱਕ ਫੌਰਨ ਐਕਸੈਪਟ ਕਰ ਲਵੇ ਅਸੀਂ ਮੈਂ ਰੋਜ਼ ਜਾਂਦਾ ਸੀ ਉਹ ਰੇਲ ਹੌਸਨ ਔਰ ਹੋਰੰਟੇਰੀਓ ਤੇ ਟੀਡੀ ਬੈਂਕ ਹੁਣ ਇਧਰਲੇ ਪਾਸੇ ਆ ਗਿਆ ਪਹਿਲਾਂ ਉਹਦੇ ਨਾਲ ਹੁੰਦਾ ਸੀ ਅਸੀਂ ਉਸ ਦੌਰ ਚ ਮੇਰੇ ਕਈ ਪਾਕਿਸਤਾਨੀ ਭਰਾ ਉਸ ਵੇਲੇ ਹੁਣ ਤੇ ਬੜਾ ਪਿਆਰ ਕਰਦੇ ਨੇ ਬਿਜ਼ਨਸ ਉਸ ਵੇਲੇ ਕਈ ਪਾਕਿਸਤਾਨੀ ਭਰਾ ਸਾਡੇ ਨਾਰਾਜ਼ ਹੋ ਜਾਂਦੇ ਸੀ ਨਹੀਂ ਜੀ ਨਹੀਂ ਉਹ ਆਹੀ ਕਸ਼ਮੀਰ ਦੇ ਮੁੱਦੇ ਤੇ ਲੈ ਕੇ ਰਹੇਗਾ ਆਜ਼ਾਦੀ ਉਹ ਮੈਂ ਕਿਹਾ ਲੈ ਲਿਓ ਆਜ਼ਾਦੀ ਯਾਰ ਮੈਂ ਤੁਹਾਡੇ ਨਾਲ ਚੱਲਾਂਗਾ 10 ਸਾਲ ਪਹਿਲਾਂ ਖੁਦ ਤੇ ਆਜ਼ਾਦ ਹੋ ਜਾਓ ਇਕਨੋਮਿਕ ਸੋਵਰਨਿਟੀ ਤੇ ਕ੍ਰੀਏਟ ਕਰੋ ਮੈਂ ਕਿਹਾ ਨਾ ਤੁਹਾਨੂੰ ਫੌਜੀ ਰਾਜ ਤੋਂ ਆਜ਼ਾਦੀ ਹੈਗੀ ਹੈ ਤੁਹਾਡੇ ਕੋਲ ਮੈਂ ਕਿਹਾ ਮੁਸ਼ਰਫ ਦਾ ਦੌਰ ਹੁੰਦਾ ਸੀ ਉਹ ਮੈਂ ਕਿਹਾ ਜਹਾਜ਼ਾਂ 'ਚ ਭਰ ਭਰ ਕੇ ਤਾਂ ਬੰਦੇ ਵੇਚ ਕੇ ਤੁਹਾਡਾ ਗੁਜ਼ਾਰਾ ਚਲਾ ਰਹੇ ਆ ਤੁਹਾਡੇ ਜਨਰਲ ਜਿਹੜੇ ਔਰ ਪੈਸੇ ਬਣਾ ਰਹੇ ਆ ਤੁਹਾਡੇ ਬੰਦਿਆਂ ਨੂੰ ਉਹ ਤਾਂ ਉੱਥੋਂ ਉਹਨੇ ਦਬਕਾ ਮਾਰਿਆ ਬਾਅਦ 'ਚ ਹੱਸਣ ਲੱਗ ਪਏ ਉਹ ਉਹਨੇ ਕਿਹਾ ਮੁਸ਼ਰਫ ਨੂੰ ਵੀ ਚੁੱਪ ਚਾਪ ਟਿੱਕੇ ਬਹਿ ਜਾ ਉਹ ਮੁਸ਼ਰਫ ਟਿੱਕੇ ਬੈਠਾ ਥੋੜੀ ਉਹ ਲੰਮਾ ਹੀ ਪੈ ਗਿਆ ਉਹਨੇ ਕਿਹਾ ਟਿੱਕੇ ਕੁਰਸੀ ਤੇ ਬਹਿ ਜਾ ਮੁਸ਼ਰਫ ਲੰਮਾ ਉਹ ਹੱਸ ਰਹੇ ਸੀਗੇ ਬਾਅਦ 'ਚ ਉਹ ਕਹਿੰਦੇ ਤੁਹਾਨੂੰ ਸਟੋਨ ਏਜ ਭੇਜ ਦੇਣਾ ਮੁਸ਼ਰਫ ਨੇ ਕਿਹਾ ਜੀ ਦੱਸੋ ਬੰਦੇ ਭੇਜਣੇ ਕਿੱਥੇ ਆ ਮੈਂ ਤਾਂ ਉਸ ਵੇਲੇ ਦਾ ਖੁੱਲ ਕੇ ਗੱਲ ਕਰ ਰਿਹਾ ਹੁਣ ਉਸ ਵੇਲੇ 30-40% ਬੰਦੇ ਮੰਨਦੇ ਸੀ ਗੱਲ ਤੁਹਾਡੀ ਠੀਕ ਹੈ 30-40% ਬੰਦੇ ਨਾਰਾਜ਼ ਹੋ ਜਾਂਦੇ ਸੀ ਨਹੀਂ ਜੀ ਨਹੀਂ ਉਹ ਕਸ਼ਮੀਰ ਤੇ ਜ਼ੁਲਮ ਬੜਾ ਹੋ ਰਿਹਾ ਸਾਡੀ ਮੁਸਲਿਮ ਜ਼ੁਲਮ ਤੇ ਆਹ ਕੀਤਾ ਤੁਸੀਂ ਜਾ ਕੇ ਉੱਥੇ ਉਹ ਰੋਟੀ ਪਾਣੀ ਕਮਾ ਰਹੇ ਸੀ ਵਿਚਾਰੇ ਮਸੀਂ ਰੋਟੀ ਪਾਣੀ ਤੁਰਿਆ ਸੀ ਉਹਨਾਂ ਦਾ ਉੱਥੇ ਕਸ਼ਮੀਰ 'ਚ ਕੌਣ ਹੈ ਮੁਸਲਿਮ ਹੀ ਆ ਮੈਜੋਰਟੀ ਮੁਸਲਿਮ ਮੈਜੋਰਟੀ ਆ ਉਹ ਵਿਚਾਰੇ ਉਹਨਾਂ ਦਾ ਰੋਟੀ ਪਾਣੀ ਚੱਲਿਆ ਸੀ ਟੂਰਿਸਟ ਜਾ ਰਿਹਾ ਸੀ ਸਾਰੇ ਇੰਡੀਆ ਤੋਂ ਟੂਰਿਸਟ ਜਾ ਰਿਹਾ ਸੀ ਉੱਥੇ ਉਹਨਾਂ ਦਾ ਸਮਾਨ ਵਿਕ ਰਿਹਾ ਉਹਨਾਂ ਦੇ ਹੋਟਲ ਫੁੱਲ ਨੇ ਟੈਕਸੀਆਂ ਫੁੱਲ ਨੇ ਦੁਕਾਨਾਂ ਉਹਨਾਂ ਦੀਆਂ ਚਾਹ ਦੀ ਦੁਕਾਨ ਤੋਂ ਲੈ ਕੇ ਵੱਡੇ ਵੱਡੇ ਹੋਟਲ ਤੱਕ ਪੈਸਾ ਬਣ ਰਿਹਾ ਉਹਨਾਂ ਦਾ ਤੁਸੀਂ ਜਾ ਕੇ ਉੱਥੇ ਦਹਿਸ਼ਤਗਰਦੀ ਕਰਦੀ ਹੁਣ ਜਾਏਗਾ ਕਿ ਉੱਥੇ ਬੰਦੇ ਟੂਰਿਸਟ ਕਿੱਥੋਂ ਜਾਂਦਾ ਸੀ ਸਾਰੇ ਇੰਡੀਆ ਤੋਂ ਜਾ ਰਿਹਾ ਲੱਖਾਂ ਤੁਸੀਂ ਜਾ ਕੇ ਪਹਿਲਗਾਉਂ ਦੇਖੋ ਤੁਸੀਂ ਮੈਂ ਤੇ ਸਾਰਾ ਏਰੀਆ ਰਜੌਰੀ ਪੁੰਛ ਮੈਂ ਸਾਰਾ ਏਰੀਆ ਵਿਜ਼ਿਟ ਕੀਤਾ ਹੋਇਆ ਉੱਥੇ ਕਸ਼ਮੀਰ ਦੇ ਵਿੱਚ ਉਹ ਜਾ ਕੇ ਦੇਖੋ ਕਿਆ ਖੂਬਸੂਰਤ ਵਾਦੀਆਂ ਨੇ ਬੰਦਾ ਉੱਥੇ ਘੁੰਮਦਾ ਇੱਦਾਂ ਲੱਗਦਾ ਸਵਿਟਜ਼ਰਲੈਂਡ 'ਚ ਘੁੰਮ ਰਿਹਾ ਲੋਕ ਉੱਥੇ ਜਾਂਦੇ ਆ ਗਰਮੀਆਂ 'ਚ ਗਰਮੀਆਂ ਸ਼ੁਰੂ ਹੋਈਆਂ ਨਾਲ ਹੀ ਲੋਕਾਂ ਨੇ ਉੱਥੇ ਜਾਣਾ ਸ਼ੁਰੂ ਕਰ ਦੇਣਾ ਤੁਸੀਂ ਗਰਮੀਆਂ ਤੋਂ ਪਹਿਲਾਂ ਸਾਰਾ ਉਹਨਾਂ ਦਾ ਚੱਕਰ ਚਲਾਤਾ ਤੁਸੀਂ ਕਹਿੰਦੇ ਹੋ ਜੀ ਉੱਥੇ ਮੁਸਲਿਮਸ ਦਾ ਤੁਸੀਂ ਨੁਕਸਾਨ ਕੀਤਾ ਹੈ ਹਿੰਦੂਆਂ ਦੇ ਤਾਂ ਬਿਜ਼ਨਸ ਹਾਰਡਲੀ ਸ਼੍ਰੀਨਗਰ ਜਾ ਕੇ ਦੇਖੋ ਹਾਰਡਲੀ 10-15% ਹਿੰਦੂ ਕਮਿਊਨਿਟੀ ਦਾ ਬਿਜ਼ਨਸ ਹੋਗਾ ਸਾਰਾ ਮੁਸਲਿਮ ਕਮਿਊਨਿਟੀ ਦਾ ਬਿਜ਼ਨਸ ਹੈ ਤੁਸੀਂ ਕਹਿੰਦੇ ਹੋ ਜੀ ਅਸੀਂ ਮੁਸਲਿਮ ਦੇ ਖੈਰ ਕੋ ਆਇਆ ਸੀ ਮੈਂ ਤਾਂ ਉਸ ਦਿਨ ਸੁਣ ਕੇ ਮੈਨੂੰ ਹਾਸਾ ਆ ਰਿਹਾ ਸੀਗਾ ਇਹਦੀ ਜਨਰਲ ਦੀਆਂ ਗੱਲਾਂ ਸੀ ਮੁਨੀਰ ਦੀਆਂ ਉਹ ਜੀ ਅਸੀਂ ਜੀ ਸੁਪੀਰੀਅਰ ਹੈਗੇ ਆ ਯਾਦ ਰੱਖਣਾ ਮੈਂ ਕਿਹਾ ਮੇਰੀ ਗੱਲ ਸੁਣ ਖਾਣ ਨੂੰ ਤੇਰੇ ਕੋਲ ਰੋਟੀ ਨਹੀਂ ਹੈ ਚੋਰੀ ਚਕਾਰੀ ਕਰਕੇ ਸਾਰੀ ਕਰਪਸ਼ਨ ਕਰਕੇ ਤੇਰੀ ਰੋਟੀ ਚੱਲ ਰਹੀ ਹੈ ਠੀਕ ਹੈ ਨੀ ਹਰ ਦੂਸਰੇ ਸਾਲ ਕਿਸੇ ਕੋਲ ਤੁਹਾਨੂੰ ਜਾਣਾ ਪੈਂਦਾ ਜੀ ਮਿਹਨਤ ਕਰਨੀ ਪੈਂਦੀ ਹੈ ਜਨਾਬ ਪੈਸੇ ਦਿਓ ਕਿਸ ਗੱਲ ਦੀ ਸੁਪੀਰੀਅਰਟੀ ਭਾਈ 25 ਕਰੋੜ ਮੁਸਲਿਮ ਹੈਗਾ ਇੰਡੀਆ ਚ ਆ ਕੇ ਦੇਖੋ ਤਾਂ ਸਹੀ ਅਜ਼ੀਮ ਪ੍ਰੇਮ ਜੀ ਦਾ ਨਾਮ ਦੱਸੋ ਨਾ ਉਹ ਕਹਿੰਦੇ ਜੀ ਸਾਨੂੰ ਪਾਕਿਸਤਾਨੀਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਚਾਹੀਦਾ ਉਹ ਭਾਈ ਦੱਸੋ ਸਭ ਤੋਂ ਪਹਿਲਾਂ ਅਜ਼ੀਮ ਪ੍ਰੇਮ ਜੀ ਕੌਣ ਹੈ ਦੱਸੋ ਕਿ ਇੱਥੇ ਇੰਡੀਆ ਚ ਮੁਸਲਿਮ ਕਿੱਥੇ ਪਹੁੰਚੇ ਨੇ ਇੱਕ ਦੱਸੋ ਮੁਸਲਿਮ ਉੱਥੇ ਹੈ ਕੋਈ ਜਿਹੜਾ ਇਸ ਤਰ੍ਹਾਂ ਇੰਨੀ ਤਰੱਕੀ ਕੀਤੀ ਇਹ ਗੱਲ ਪਤਾ ਕੀ ਹੈ ਜੇ ਤਾਂ ਗੱਲ ਕਰਨੀ ਹੈ ਪੇਸ਼ੈਂਸ ਦੇ ਨਾਲ ਜੇ ਤਾਂ ਗੱਲ ਕਰਨੀ ਹੈ ਪ੍ਰੋਗਰੈਸਿਵ ਥੋਟ ਦੇ ਨਾਲ ਫਿਰ ਤਾਂ ਗੱਲ ਕੀਤੀ ਜਾ ਸਕਦੀ ਹੈ ਠੀਕ ਹੈ ਨਹੀਂ ਡਰ ਤੁਹਾਨੂੰ ਰੋਜ਼ ਲੱਗਦਾ ਇਮਰਾਨ ਹਿੰਮਤ ਹੈ ਛੱਡੋ ਇਮਰਾਨ ਖਾਨ ਨੂੰ ਦੇਖੋ ਬਾਹਰ ਆ ਕੇ ਕੀ ਕਰੇਗਾ ਤੁਹਾਡਾ ਹਸ਼ਰੋ ਤੁਹਾਡੇ ਘਰ ਦੇ ਵਿੱਚ ਹਿੰਮਤ ਹੈ ਤੇ ਇਮਰਾਨ ਖਾਨ ਨੂੰ ਛੱਡੋ ਤੁਹਾਨੂੰ ਦੇਖੋ ਨੇ ਬਾਹਰ ਆ ਕੇ ਕੀ ਕਰਨਾ ਤੁਹਾਡਾ ਹਾਜ਼ਰ ਤੁਹਾਨੂੰ ਸਾਰਿਆਂ ਨੂੰ ਡਰ ਲੱਗਾ ਹੋਇਆ ਜਿੰਨੇ ਤੁਸੀਂ ਉਹ ਫਿਰ ਗੱਲ ਇਹ ਹੈ ਵੀ ਲੋਕਾਂ ਦਾ ਫੋਕਸ ਪਾਕਿਸਤਾਨੀਆਂ ਦਾ ਫੋਕਸ ਹਟਾਉਣਾ ਹੈ ਕਿਉਂਕਿ ਪਤਾ ਇਹਨਾਂ ਨੂੰ ਬਈ ਉਹ ਬਾਹਰ ਆ ਗਿਆ ਤੇ ਇਹਨਾਂ ਨੂੰ ਛੱਡਣਾ ਨਹੀਂ ਉਹਨੇ ਠੀਕ ਹੈ ਨੀ ਔਰ ਜਿੰਨੀ ਤੁਸੀਂ ਬੇਇੱਜ਼ਤੀ ਕਰਾਈ ਹੈ ਇਮਰਾਨ ਖਾਨ ਦੇ ਮਾਮਲੇ 'ਚ ਜਿੰਨੀ ਤੁਸੀਂ ਬੇਇੱਜ਼ਤੀ ਕਰਾਈ ਹੈ ਪਾਕਿਸਤਾਨੀਆਂ ਤੋਂ ਇੰਡੀਆ ਨੇ ਤਾਂ ਛੱਡ ਦਿੱਤਾ ਤੁਹਾਨੂੰ ਤੁਹਾਡੇ ਹਾਲ ਦੇ ਉੱਤੇ ਇੰਡੀਆ ਤਾਂ ਬਹੁਤ ਹੀ ਨਹੀਂ ਕਰ ਰਿਹਾ ਨਿਊਜ਼ ਦੁਨੀਆਂ ਨੂੰ ਪਤਾ ਹੈ ਕਿ ਇਹ 4 ਬੰਦੇ ਆ ਉਹਨਾਂ ਨੇ ਹੋਸਟੇਜ ਰੱਖਿਆ ਹੋਇਆ ਯੂ ਹੈਵ ਕੈਪਟ ਦ ਪਾਕਿਸਤਾਨੀਜ਼ ਹੋਸਟੇਜ ਦੇਅਰ ਤੁਸੀਂ ਪਾਕਿਸਤਾਨੀਆਂ ਨੂੰ ਉੱਥੇ ਹੋਸਟੇਜ ਰੱਖਿਆ ਹੋਇਆ ਠੀਕ ਹੈ ਨੀ ਉਹ ਨਾਰਥ ਕੋਰੀਆ ਤੋਂ ਬਾਅਦ ਤੁਹਾਡਾ ਹੀ ਨੰਬਰ ਹੈ ਡਿਕਟੇਟਰਸ਼ਿਪ ਦੇ ਵਿੱਚ ਮਜਾਲ ਕੀ ਕਿ ਲੋਕ ਕਹਿੰਦੇ ਤੁਸੀਂ ਅੱਜ ਪ੍ਰੋਪਰ ਵੋਟਿੰਗ ਕਰਾਓ ਆ ਤੁਹਾਨੂੰ ਲੱਗਦਾ ਇਹ ਪੱਪੜ ਜਿਹੜਾ ਹੈਗਾ ਇਹ ਨਵਾਜ਼ ਸ਼ਰੀਫ ਤੇ ਸਾਰੇ ਕਿਸੇ ਨੂੰ ਵੋਟਾਂ ਪੈਣਗੀਆਂ ਮਤਲਬ ਕੋਈ ਨਹੀਂ ਇਹਨਾਂ ਨੂੰ ਕਿਸ ਗੱਲ ਦੀ ਵੋਟ ਪਾਉਣਗੇ ਲੋਕ ਕੀ ਕੀਤਾ ਨਵਾਜ਼ ਸ਼ਰੀਫ ਸਾਹਿਬ ਨੇ ਜਾਂ ਆਪਣੇ ਦੂਸਰੇ ਤੀਸਰੇ ਜਿੰਨੇ ਵੀ ਇਹਨਾਂ ਦੇ ਭਰਾ ਛੋਟਾ ਸ਼ਾਹਬਾਜ਼ ਸ਼ਰੀਫ ਹੋ ਗਿਆ ਜਾਂ ਆਪਣੇ ਮੈਡਮ ਦੇ ਕੀ ਕੀਤਾ ਜ਼ਰਦਾਰੀ ਸਾਹਿਬ ਨੂੰ ਵੋਟਾਂ ਪਾਏਗਾ ਕੋਈ ਉਹ ਸਭ ਨੇ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਇਮਰਾਨ ਖਾਨ ਸਾਹਿਬ ਨੂੰ ਪਾਣੀਆਂ ਇਹਨਾਂ ਨੂੰ ਡਰ ਲੱਗਾ ਹੋਇਆ ਹੁਣ ਇਹਨਾਂ ਨੂੰ ਇਹ ਉਹਨੂੰ ਬਾਹਰ ਕੱਢੀਏ ਨਾ ਕੱਢੀਏ ਕੋਈ ਚੱਕਰ ਚਲਾਓ ਉਹ ਹੋਰ ਤਾਂ ਕੁਛ ਮਿਲਦਾ ਨਹੀਂ ਹੈ ਉਹ ਇਸਲਾਮ ਦਾ ਨਾਮ ਲੈ ਦਈਏ ਅਸੀਂ ਮੁਸਲਿਮ ਹੈ 1 billion, $2 billion ਦਿੱਤਾ ਹੈ, ਉਹ ਗਿਆ ਕਿੱਥੇ ਦੱਸੋ? $1 billion, $2 billion ਸਾਲ ਦਾ ਤੁਹਾਨੂੰ ਦਿੰਦੇ ਸੀਗੇ, ਕਿੱਥੇ ਗਿਆ ਉਹ? ਕੋਈ ਤੁਸੀਂ ਕਹਿ ਦੋ ਜੀ ਅਸੀਂ ਬਾਕੀ ਪੈਸਾ ਖਾ ਜਾਂਦੇ ਹੁੰਦੇ ਸੀਗੇ, ਬਈ ਸਾਡੇ ਕੋਲ 1200 million ਆਉਂਦਾ ਸੀ, $1800 million ਆਉਂਦੇ ਸੀ, ਅਸੀਂ ਬਾਕੀ ਤਾਂ ਪੈਸਾ ਖਾ ਜਾਂਦੇ ਸੀ ਸਾਰਾ। ਅਸੀਂ 100 million ਦਾ ਨਾ ਹਰ ਸਾਲ ਕਿੱਥੇ 100 million ਅਮੈਰੀਕਨ ਦਾ ਇੱਥੇ ਇੱਕ ਹਸਪੀਟਲ ਯੂਨੀਵਰਸਿਟੀ ਤੇ ਆਹ ਬਣਾ ਦਿੰਦੇ ਹੁੰਦੇ ਸੀ ਘੱਟੋ ਘੱਟ। ਚਲੋ ਉਹ ਜਿਨ੍ਹਾਂ ਲੋਕਾਂ ਨੇ ਹੁਣ ਫਿਰ ਪਰਤਾਂ ਖੁੱਲਦੀਆਂ ਤੇ ਖੁੱਲਦੀਆਂ ਚਲੀਆਂ ਜਾਣਗੀਆਂ, ਆਰਮੀ ਪਬਲਿਕ ਸਕੂਲ ਤੇ ਜਿਨ੍ਹਾਂ ਨੇ ਅਟੈਕ ਕੀਤਾ, ਅਹਿਸਾਨੁੱਲਾ ਖਾਨ ਨੇ ਕਿਹਾ ਜੀ ਅਸੀਂ ਮਾਰੇ ਤੁਹਾਡੇ ਫੌਜੀਆਂ ਦੇ ਬੱਚੇ, ਇਹਨਾਂ ਦੇ ਫੌਜੀਆਂ ਦੇ ਅਫਸਰਾਂ ਦੇ ਬੱਚੇ ਪੜ੍ਹਨ ਜਾਂਦੇ ਸੀਗੇ, ਠੀਕ ਹੈ, ਅਸੀਂ ਤੁਹਾਡੇ ਬੱਚੇ ਮਾਰੇ ਆ। ਉਹਨਾਂ ਨੇ ਓਪਨਲੀ ਪ੍ਰੈਸ ਕਾਨਫਰੰਸ ਕੀਤੀ, ਸਪੋਕਸਪਰਸਨ ਸੀਗਾ ਤਾਲਿਬਾਨ ਦਾ, ਉਹਨੇ ਕਿਹਾ ਜੀ ਅਸੀਂ ਤੁਹਾਡੇ ਬੱਚੇ ਮਾਰੇ ਆ ਉੱਥੇ ਸਕੂਲ ਦੇ ਵਿੱਚ। ਇਹਨਾਂ ਨੇ ਅਹਿਸਾਨੁੱਲਾ ਖਾਨ ਨੂੰ ਦਿਖਾਵੇ ਲਈ ਜੇਲ੍ਹ ਚ ਰੱਖਿਆ, ਉਹ ਜੇਲ੍ਹ ਦੇ ਵਿੱਚ ਰਹਿੰਦਿਆਂ ਉਹਦੇ ਬੱਚੇ ਹੋ ਗਏ, ਉਹਦੇ ਉਹ ਇਹੋ ਜਿਹਾ ਜੇਲ੍ਹ ਚ, ਉਹ ਫਿਰ ਕਹਿੰਦੇ ਜੀ ਫਰਾਰ ਹੋ ਗਿਆ, ਪਤਾ ਹੀ ਕੋਈ ਨੀ ਅਹਿਸਾਨੁੱਲਾ ਖਾਨ ਕਿੱਥੇ ਫਰਾਰ ਹੋ ਗਿਆ। ਹਾਂਜੀ 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 ਦੱਸੋ ਜੀ, ਸਪੋਂਸਰ ਲੈਣੇ, ਮੈਨੂੰ ਪਤਾ ਕਾਲਰਸ ਬਹੁਤ ਇੰਤਜ਼ਾਰ ਕਰ ਰਹੇ ਨੇ, ਤੁਸੀਂ ਸਪੋਂਸਰ ਲਓ ਔਰ ਫਿਰ ਕਾਲਰਸ ਲੈਣੇ। ਹਾਂਜੀ ਗੋ ਅਹੈਡ ਜੀ।
ਥੈਂਕ ਯੂ ਸੋ ਮਚ ਯੁਧਵੀਰ ਜੀ, ਸਾਡੇ ਨਾਲ ਕਮਲ ਚੌਹਾਨ ਜੀ ਜੁੜੇ ਹੋਏ ਨੇ, ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ।
ਹਾਂਜੀ ਕਮਲ ਚੌਹਾਨ ਜੀ, ਸਤਿ ਸ੍ਰੀ ਅਕਾਲ ਜੀ, ਵਾਰਮ ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ,
ਸਤਿ ਸ੍ਰੀ ਅਕਾਲ ਜੀ ਯੁਧਵੀਰ ਜੀ, ਵਾਈ ਮੀਡੀਆ ਦੇ ਸਾਰੇ ਸਰੋਤਿਆਂ ਨੂੰ, ਕਮਲ ਚੌਹਾਨ ਤੇ ਸਾਡੀ ਬ੍ਰੋਕਰੇਜ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਵਾਰਮ ਵੈਲਕਮ ਸਰ। ਔਰ ਗੱਲ ਥੋੜੀ ਜਿਹੀ ਅਸੀਂ ਕਰਦੇ ਹਾਂ ਹੁਣ ਰੀਅਲ ਸਟੇਟ ਦੀ, ਚੌਹਾਨ ਸਾਹਿਬ ਮੇਰੇ ਖਿਆਲ ਦੇ ਨਾਲ ਗੱਲ ਤੇ ਸਾਡੀ ਹਰ ਹਫ਼ਤੇ ਹੁੰਦੀ ਹੈ, ਕੱਲ ਬੜਾ ਵਧੀਆ ਲੱਗਿਆ ਡਿਨਰ ਤੇ ਤੁਹਾਨੂੰ ਮਿਲ ਕੇ। ਆਈ ਥਿੰਕ ਮੈਂ ਤੁਹਾਨੂੰ ਕੱਲ ਕਿੰਨੇ 12-13 ਸਾਲ ਬਾਅਦ ਅਸੀਂ ਮਿਲੇ ਹਾਂ।
ਹਾਂਜੀ ਬਿਲਕੁਲ ਜੀ, ਆਫਟਰ ਲੌਂਗ ਲੌਂਗ ਟਾਈਮ ਆਈ ਬਿਲੀਵ 2012 ਦੇ ਵਿੱਚ ਮਿਲੇ ਸੀਗੇ।
2012 ਚ ਮਿਲੇ ਸੀਗੇ, ਯੈਸ, 2012 ਤੋਂ ਬਾਅਦ ਕੱਲ ਮਿਲੇ ਅਸੀਂ, 13 ਸਾਲ ਹੋ ਗਏ ਪੂਰੇ। ਸੋ ਬਹੁਤ ਵਧੀਆ ਲੱਗਾ ਸਰ ਕੱਲ ਤੁਹਾਨੂੰ ਮਿਲ ਕੇ, ਹਾਲਾਂਕਿ ਗੱਲ ਸਾਡੀ ਹਰ ਹਫ਼ਤੇ ਹੁੰਦੀ ਹੈ ਰੇਡੀਓ ਦੇ ਉੱਤੇ, ਬਟ ਵੀ ਕੁਡ ਨੈਵਰ ਮੀਟ, ਔਰ ਬਹੁਤ ਵਧੀਆ ਤੁਹਾਡੀ ਜਾਣਕਾਰੀ ਹੁੰਦੀ ਹੈ ਸਾਰੀ ਦੀ ਸਾਰੀ, ਜਿਹੜੀ ਰੀਅਲ ਸਟੇਟ ਦੀ ਹੈ, ਖਾਸ ਕਰ ਕਮਰਸ਼ੀਅਲ ਰੀਅਲ ਸਟੇਟ ਦੀ ਵੀ ਤੁਹਾਡੀ ਜ਼ਬਰਦਸਤ ਪਕੜ ਹੈ। ਸਕਸੈਸਫੁਲੀ ਕਈ ਪ੍ਰੋਜੈਕਟ ਜਿਹੜੇ ਨੇ ਜੀ ਉਹਨਾਂ ਨੇ ਡਿਲੀਵਰ ਕੀਤੇ ਨੇ। ਸੋ ਮੈਂ ਕਮਲ ਚੌਹਾਨ ਸਾਹਿਬ, ਪਹਿਲਾਂ ਤੇ ਫੋਨ ਨੰਬਰ ਦਿਓ, ਸਰਵਿਸਿਜ਼ ਦੱਸੋ, ਫਿਰ ਮੇਰਾ ਇੱਕ ਸਵਾਲ ਹੋਏਗਾ ਹਮੇਸ਼ਾ ਇਸ ਤਰ੍ਹਾਂ।
ਸ਼ਿਓਰ ਜੀ, 416-870-9494-6491, ਕੋਈ ਵੀ ਜਾਣਕਾਰੀ ਲੈਣੀ ਹੈ, ਮਾਰਕੀਟ ਬਾਰੇ ਪੁੱਛਣਾ, ਇਜ਼ ਇਟ ਦ ਰਾਈਟ ਟਾਈਮ ਟੂ ਬਾਏ, ਸੈਲ, ਕੀ ਕਰਨਾ ਚਾਹੀਦਾ, ਫੋਰ ਸ਼ੋਰ ਐਨੀ ਟਾਈਪ ਆਫ ਕਮਰਸ਼ੀਅਲ ਔਰ ਰੈਜੀਡੈਂਸ਼ੀਅਲ ਰੀਅਲ ਸਟੇਟ ਨੀਡ, ਵੀ ਆਰ ਆਲਵੇਜ਼ ਦੇਅਰ ਟੂ ਹੈਲਪ।
ਠੀਕ ਹੈ ਜੀ, ਔਰ ਮੈਂ ਚਾਹਾਂਗਾ ਕਿ ਰੀਅਲ ਸਟੇਟ ਦੇ ਬਾਰੇ ਜਾਣਕਾਰੀ ਦਿਓ, ਕੀ ਤਾਜ਼ਾ ਸੂਰਤ ਹਾਲ ਹੈ ਸਰ ਰੀਅਲ ਸਟੇਟ ਦਾ?
ਸਰ ਜੀ, ਸੂਰਤ ਹਾਲ ਤਾਂ ਤੁਸੀਂ ਵੀ ਜਿੱਦਾਂ ਦੱਸਦੇ ਹੋ, ਲਾਈਕ ਐਵਰੀਬਡੀ ਇਜ਼ ਕਾਈਂਡ ਆਫ ਵਰਿਡ, ਵੇਟ ਐਂਡ ਵਾਚ, ਰਿਸੈਸ਼ਨ ਆਏਗਾ ਨਹੀਂ ਆਉਣਾ, ਕਿਉਂਕਿ ਸਟਾਕ ਮਾਰਕੀਟ ਜਿਹੜੀ ਵੋਲੇਟੀਲਿਟੀ ਚੱਲ ਰਹੀ ਹੈ ਜਿਹੜੀ ਆਪਾਂ ਵੇਖ ਰਹੇ ਹਾਂ, ਤੇ ਇਟਸ ਵੈਰੀ ਬੈਡ, ਅਪ ਐਂਡ ਡਾਊਨ, ਚਲੋ ਹੁਣ ਥੋੜਾ ਜਿਹਾ ਪੋਜ਼ਿਟਿਵ ਵੱਲ ਜਾ ਰਿਹਾ, ਬਟ ਸਟਿਲ ਅਗੇਨ, ਕਿਉਂਕਿ ਕੱਲ US indicated that they might go easy on tariffs with China, the markets they shot back, but overall jehdi uncertainty is really hurting everyone, and Mr. Trump is enjoying unfortunately all this. They as time to sir jada pasari hun jande hain ki president himself is guilty of insider trading, jada ni khabran de ke market utte pahunch jandi hai fir thalle le aunde hai. To me, he is fully guilty of this insider trading. Jay Trump saab, if he wants to keep going because he believes, I think if he just believes, it just needs time to him to be proved right, then I think Canada is going to take a huge hit, not just Canada, worldwide saariyan economy, so ki US te kafi dependency hai ki saadi saaryan di na. So what the question nahi aunda, will this stock market sell off leak over to real estate? Not normally, ਪਰ ਸਰ ਇਸ ਟਾਈਮ ਜਿਹੜਾ ਫਾਈਨੈਂਸ਼ੀਅਲ ਸਟ੍ਰੈਸ ਹੈਗਾ, ਪਬਲਿਕ ਸੈਂਟੀਮੈਂਟ ਹੈਗਾ, ਬਾਇਰ ਸੈਂਟੀਮੈਂਟ ਇਨ ਰੀਅਲ ਸਟੇਟ ਪਹਿਲਾਂ ਹੀ ਬਹੁਤ ਬੈਡ ਸੀਗਾ, ਟ੍ਰੇਡ ਵਾਰ ਨੇ ਸਾਡੀਆਂ ਹੋਮ ਸੇਲਸ ਸਪਰੈਸ ਕੀਤੀਆਂ ਹੋਈਆਂ, ਈਵਨ ਸਾਡਾ ਮੋਰਗੇਜ ਰੇਟ 3 ਈਅਰਸ ਲੋ ਚੱਲ ਰਿਹਾ, ਤੇ ਆਮ ਤੌਰ ਤੇ ਜਦੋਂ ਮੋਰਗੇਜ ਰੇਟਸ ਲੋ ਹੁੰਦੇ ਆ, ਬਲੋ 4% ਹੁੰਦੇ ਆ, ਦੇ ਡੂ ਸਟਿਮੂਲੇਟ ਸਮ ਸੋਰਟ ਆਫ ਹੋਮ ਸੇਲ ਅਪਟੇਕ ਜਾਂ ਕਮਰਸ਼ੀਅਲ ਸੇਲ ਕੋਈ ਵੀ ਹੈਗੀ ਹੈ, ਯੂ ਨੋ, but the home sales di gal kariye, it just got worse again. Answer is consumer confidence, which is very low these days. People don't buy homes or any real estate when they are really worried, as we all know by now, Mr. Trump can do anything, anytime. Because he's totally unpredictable. And that is really bad news for everyone. Because the tariffs, tariffs resolve the world, I would say, it will not suddenly return to calm. The chance of a sudden return to high level of consumer confidence, I think it is still low. The home sales market, it has historically produced a consistent outcome. Oda ki hunda, lower house prices. When jadon main Karni saab di jadon gal sunda, and he said ki they will make 3 million homes by 2031. It doesn't add up. 5 lakh nave kar a year, I don't think it's possible. So strong chance ahi hai ki new home starts like maybe 2 lakh de lage ho jaan, kyunki jehdi saadi hun tikar maximum peak rahi hai oh 2.5 lakh de lage rahi hai, and majority being multi family units, jehde small condos, the big numbers si ohna vich. The Karni saab jehdi hai apna build new Canada homes proposal, it doesn't add up. I think it's totally bloated, disconnected from new homes. How they get actually built, because housing is local. A national agency can't understand the specific needs of, I would say, Toronto, bade shehar lalo, Saskatoon vi chote lakke chaliye, Montreal, Vancouver for sure, you know. Central planning isn't the answer. Local execution is. So this might lead to more government corruption. Because so when private developers fail, they lose money. But when government fails, they just ask us, taxpayers, for more. There is no accountability. It's very easy to lie, sir, with a long time frame. And they know the public forgets easily too, as lots of us have forgotten, liberals, the mishandling of our affairs. And now they think Carney will save them. It is just a new phase to same policies and nothing else. Financing is frozen, builders are nervous, red tape is worse than ever. I think they should rather work on clearing the roadblocks, unleash entrepreneurs the way PC party is suggesting. That is the right way. This sluggish housing market hai gaya. It has, at least I think, triggered this conversation that sales tax, the development charges hai gaya, they should come down. Some cities, they made a wide decision, Vaughan, Mississauga, they did reduce them a lot. But there are Carney's of the plan to build homes for, I think it's mainly for renters. Or renters waste jada ki kehnde target karuga. Par jo PC da plan hai, I think it is to make it affordable for buyers. Anyways, I hope Ovi sarkar aave, they should start working right away to get a country back on growth path. Mr. Trudeau's bad policies and proroguing the parliament that are for the last 6 months, basically, we are paralyzed, on domestic and especially international front too. Hanji Yadav ji.
Thank you so much, sir. Badi detail to see jankari denne ho hamesha. Baki, asi, bina jagah da naam le, kal jithe asi sare jane ikatthe hoye si dinner te, ਤੇ ਉੱਥੇ ਵੀ ਦੇਖ ਇਕਨੋਮੀ ਦਾ ਥੋੜਾ ਜਿਹਾ ਅਸਰ ਸਾਫ਼ ਉੱਥੇ ਵੀ ਨਜ਼ਰ ਆ ਰਿਹਾ ਸੀ ਬਾਕੀ ਮੈਂ ਇਹੀ ਗੱਲ ਕਹਾਂਗਾ ਕਿ ਜੋ ਅਸੀਂ ਦੇਖ ਰਹੇ ਹਾਂ ਬੈਂਕ ਆਫ ਕੈਨੇਡਾ ਦੇ ਡਿਫਰੈਂਟ ਸਿਨੈਰੀਓਜ਼ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਕਨੋਮੀ ਬਹੁਤ ਵਧੀਆ ਚੱਲੀ ਆਪਣੇ 2024 ਦੇ ਫੋਰਥ ਕੁਆਟਰ 'ਚ ਬੜੀ ਵਧੀਆ ਸੀ ਔਰ ਈਵਨ ਫਸਟ ਕੁਆਟਰ 'ਚ ਵੀ ਇੰਨੀ ਖਰਾਬ ਨਹੀਂ ਸੀ ਸੋ ਜਿਸ ਤਰ੍ਹਾਂ ਬੈਂਕ ਆਫ ਕੈਨੇਡਾ ਨੇ ਕਿਹਾ ਹੀ ਹੈ ਕਿ ਆਰ ਇਕਨੋਮੀ ਕੇਮ ਰੋਰਿੰਗ ਬੈਕ ਔਰ ਲੱਗ ਰਿਹਾ ਸੀ ਕਿ 2025 ਬਹੁਤ ਜ਼ਬਰਦਸਤ ਹੋਏਗਾ ਐਟਲੀਸਟ ਇਕਨੋਮੀ ਲਈ ਰੀਅਲ ਸਟੇਟ ਤੇ ਨਹੀਂ ਉੱਠ ਪਾ ਰਹੀ ਸੀ ਅਜੇ ਬਟ ਇਕਨੋਮੀ ਜ਼ਰੂਰ ਸਾਡੀ ਪਿਛਲੇ 4-6 ਮਹੀਨੇ 'ਚ ਵਧੀਆ ਚੱਲੀ ਸੀ ਔਰ ਉੱਪਰੋਂ ਟੈਰਿਫ ਆ ਗਏ ਸੋ ਜਿਹਦੇ ਨਾਲ ਇਕਨੋਮੀ ਤੇ ਵੀ ਹੁਣ ਚੈਲੇਂਜਸ ਰਹਿਣਗੇ ਥੋੜੇ ਜਿਹੇ ਇਸ ਸਾਲ ਔਰ ਅਗਲੇ ਸਾਲ ਦੀ ਸ਼ੁਰੂਆਤ ਤੱਕ 2026 ਤੱਕ ਔਰ ਫਿਰ ਰਿਸੈਸ਼ਨ ਦੀ ਵੀ ਗੱਲ ਹੋ ਰਹੀ ਹੈ ਔਰ ਇਹਦੇ ਨਾਲ ਰੀਅਲ ਸਟੇਟ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਸੈਂਟੀਮੈਂਟ ਹਜੇ ਉਨਾ ਉਸ ਲੈਵਲ ਤੇ ਨਹੀਂ ਉੱਠ ਰਿਹਾ ਬਟ ਹੌਲੀ ਹੌਲੀ ਉੱਠੇਗਾ ਦੇਖਦੇ ਹਾਂ ਕੀ ਹੁੰਦਾ ਸਰ ਕੋਈ ਪ੍ਰੋਜੈਕਟ ਜਾਂ ਹੋਰ ਕੋਈ ਚੀਜ਼ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਵੀ ਕਰੋ ਔਰ ਨਾਲ ਫੋਨ ਨੰਬਰ ਵੀ ਸਰ ਜ਼ਰੂਰ ਸ਼ੇਅਰ ਕਰੋ ਜੀ
ਸ਼ੋਰ ਜੀ ਸ਼ੋਰ ਪ੍ਰੋਜੈਕਟ ਦੀ ਜਾਣਕਾਰੀ ਜ਼ਰੂਰ ਦਊਂਗਾ ਥੋੜੀ ਜਿਹੀ ਜਿੱਦਾਂ ਮੈਂ ਦੱਸਦਾ ਆ ਰਿਹਾ ਕਿ ਅੱਜ ਕੱਲ੍ਹ ਜਿਹੜੀ ਮਾਰਕੀਟ ਹੈਗੀ ਹੈ It is slow, so every developer is desperate or eager to sell their product. The jiriyan prices aj ton saal dedh saal pehlon sigiyan, they have corrected, and it's a good thing. I'll keep on repeating this thing. It's a good thing. Market is correcting, and it's beneficial for everyone. Margins squeeze hunde hai, construction cost bahut vadhi si, so somebody has to take a hit. Unfortunate, but I think koi numbers jehde hai gaye kise time te aake jadon aake settle hunde hai, te it is good overall. Te kai products are for sure ajay thalle hor